ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੀ, ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ, ਮਾਨ ਕਰੋ ਤੁਧੇ ਉਪਰੇ, ਮੇਰੇ ਪ੍ਰੀਤਮ ਪਿਆਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੀ। ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਹੈ। ਆਪ ਸਮੁੱਚੀ ਸੰਗਤ ਨੂੰ ਲੱਖਾਂ ਲੱਖਾਂ ਵਾਰੀ ਵਧਾਈਆਂ ਹੋਵਣ। ਬਹੁਤ ਸੁਭਾਗਾ ਦਿਹਾੜਾ ਅੱਜ ਦਾ ਸਿੱਖ ਭਾਵਨਾਵਾਂ ਦੇ ਲਈ। ਬਹੁਤ ਹੀ ਸਨਮਾਨਯੋਗ ਡਾਕਟਰ ਗੁਰਨਾਮ ਸਿੰਘ ਜੀ ਆਪਣੇ ਸਾਥੀਆਂ ਸਮੇਤ ਭਾਈ ਗੁਰਦਾਸ ਜੀ ਦੇ ਬੋਲਾਂ ਦਾ, ਗੁਰਬਾਣੀ ਦਾ ਕੀਰਤਨ ਕਰਕੇ ਸਾਨੂੰ ਸਰਵਣ ਕਰਵਾ ਕੇ ਗਏ ਨੇ। ਬਹੁਤ ਧੰਨਵਾਦੀ ਹੈ। ਸਤਿਗੁਰੂ ਲੰਮੀ ਉਮਰ ਬਖਸ਼ੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਿਆਰ ਬਖਸ਼ੇ, ਗੂੜੀਆਂ ਸਦਰਾਂ ਅਤੇ ਪ੍ਰੇਮ ਨਾਲ ਇਵੇਂ ਉਹ ਸੇਵਾ ਕਰਦੇ ਰਹਿਣ। ਵਿਚਾਰ ਦੀ ਸ਼ੁਰੂਆਤ ਕਰੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਉਹਨਾਂ ਨੇ ਕਰੀਬ 11 ਸਾਲਾਂ ਦਾ ਸਮਾਂ ਪ੍ਰਚਾਰਕ ਦੌਰਿਆਂ 'ਤੇ ਲਾਇਆ। 1590 ਤੋਂ ਲੈ ਕੇ 1601 ਤੱਕ ਦਾ ਜਿਹੜਾ 11 ਸਾਲ ਦਾ ਸਮਾਂ ਹੈ, ਇਹ ਗੁਰੂ ਜੀ ਅੰਮ੍ਰਿਤਸਰ ਸਾਹਿਬ ਵੀ ਆਉਂਦੇ ਰਹੇ ਅਤੇ ਇਲਾਕਿਆਂ ਵਿੱਚ ਪ੍ਰਚਾਰ ਵੀ ਕਰਦੇ ਰਹੇ। ਉਸ ਵੇਲੇ ਇੱਕ ਬੜੀ ਵੱਡੀ ਚੁਣੌਤੀ ਬਣੀ ਹੋਈ ਸੀ। ਬਹੁਤ ਕਾਲ ਪਏ ਹੋਏ ਸੀ ਕਿਉਂਕਿ ਉਦੋਂ ਖੇਤੀ ਜਿਹੜੀ ਹੈ ਉਦੋਂ ਵਰਖਾ ਦੇ ਆਧਾਰਿਤ ਹੁੰਦੀ ਸੀ। ਅੱਜ ਵਰਗੇ ਮੀਂਹ ਦਾ ਪ੍ਰਬੰਧ ਨਹੀਂ ਸੀ। ਮੀਂਹ ਨਾ ਪੈਣਾ, ਕਾਲ ਪੈ ਜਾਣਾ, ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਜਿੱਥੇ ਜਿੱਥੇ ਮਨੁੱਖਤਾ ਨੂੰ ਲੋੜ ਪੈਂਦੀ ਸੀ ਜਾ ਕੇ ਲੰਗਰ ਲਾਉਣੇ, ਦਵਾਈਆਂ ਵਰਤਾਉਣੀਆਂ ਅਤੇ ਉਹਨਾਂ ਲੋਕਾਂ ਦੇ ਦੁੱਖ ਵੰਡਾਉਣੇ, ਇਹ ਗੁਰੂ ਸਾਹਿਬ ਜੀ ਕਰੀਬ 11 ਸਾਲ ਕਰਦੇ ਰਹੇ। ਇਹਦੇ ਦਰਮਿਆਨ ਕਈ ਨਗਰ ਵੀ ਵਸਾਏ ਅਤੇ ਕਈ ਗੁਰਮਤ ਦੇ ਹੋਰ ਪੱਖ ਵੀ ਜਿਉਂਦੇ ਰੱਖੇ। ਇਸੇ 11 ਸਾਲਾਂ ਵਿੱਚ ਗੁਰੂ ਜੀ ਨੇ ਆਪਣਾ ਪਰਿਵਾਰ ਬਡਾਲੀ ਵਿਖੇ ਛੱਡਿਆ ਸੀ। ਛੋਟੀ ਜਿਹੀ ਬੇਨਤੀ ਕਰਦੇ ਹਾਂ, ਮੇਰੀ ਤਮੰਨਾ ਹੁੰਦੀ ਹੈ ਵੀ ਮੈਂ ਗੱਲ ਸੌਖੀ ਜੀ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਕਿ ਦਿਲਾਂ 'ਤੇ ਲਿਖੀ ਜਾਏ। ਫਿਰ ਵੀ ਕੋਈ ਗੱਲ ਮੈਂ ਸਮਝਾਉਣ 'ਚ ਨਾ ਕਾਮਯਾਬ ਹੋ ਸਕਾਂ, ਤੁਸੀਂ ਮੈਨੂੰ ਪੁੱਛ ਸਕਦੇ ਹੋ, ਬਾਅਦ ਵਿੱਚ ਮੈਂ ਤੁਹਾਡੇ ਕੋਲ ਹੀ ਹੋਣਾ। ਸਮਝ ਲਈਏ ਚੰਗੀ ਤਰ੍ਹਾਂ ਗੱਲ ਨੂੰ, ਥੋੜ੍ਹਾ ਜਿਹਾ ਪਿਛੋਕੜ। ਜਿਹੜੇ ਹੁਣ ਤੱਕ ਸੀ ਨਾ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਤੱਕ, ਉਦੋਂ ਦੋ ਪੱਖ ਸਨ ਜਿਹੜੇ ਉਹ ਸਮਝਣੇ ਬੜੇ ਸੌਖੇ ਸੀ। ਉਹਨਾਂ 'ਚ ਦੁਬਧਾ ਨਹੀਂ ਸੀ ਬਣਦੀ। ਕਿਵੇਂ? ਜਿਵੇਂ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੀ, ਉਹ ਕੇਵਲ ਗੁਰੂ ਹੀ ਨਹੀਂ ਬਦਲੇ, ਨਾਲ ਦੀ ਨਾਲ ਕੇਂਦਰੀ ਅਸਥਾਨ ਵੀ ਬਦਲ ਗਿਆ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਆ ਗਏ। ਹੁਣ ਜਿਹੜੀ ਨਕਲੀ ਗੱਦੀ ਹੈ ਉਹ ਕਰਤਾਰਪੁਰ ਸਾਹਿਬ ਹੈ, ਜਿਹੜੀ ਅਸਲੀ ਗੱਦੀ ਹੈ ਉਹ ਖਡੂਰ ਸਾਹਿਬ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਗੁਰਗੱਦੀ ਦਿੱਤੀ, ਕੇਂਦਰੀ ਸਥਾਨ ਫਿਰ ਬਦਲ ਦਿੱਤਾ, ਹੁਣ ਜਿਹੜੀ ਨਕਲੀ ਗੱਦੀ ਹੈ ਉਹ ਖਡੂਰ ਸਾਹਿਬ ਦੇ ਵਿੱਚ ਹੈ, ਜਿਹੜੀ ਅਸਲੀ ਗੱਦੀ ਹੈ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਹੈ। ਸਿੱਖ ਸੰਗਤਾਂ ਨੂੰ ਸਮਝਣਾ ਔਖਾ ਨਹੀਂ ਸੀ ਲੱਗਦਾ। ਹੁਣ ਗੁਰੂ ਰਾਮਦਾਸ ਜੀ ਦੇ ਵੇਲੇ ਮੁਸ਼ਕਲ ਬਣ ਗਈ। ਮੁਸ਼ਕਲ ਇਹ ਬਣੀ ਵੀ ਜਿਹੜੀ ਅਸਲੀ ਗੱਦੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਹ ਵੀ ਅੰਮ੍ਰਿਤਸਰ ਹੈ, ਜਿਹੜੀ ਬਾਬੇ ਪ੍ਰਿਥੀ ਚੰਦ ਦੀ ਨਕਲੀ ਗੱਦੀ ਹੈ ਉਹ ਵੀ ਅੰਮ੍ਰਿਤਸਰ ਹੈ। ਇਹ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ, ਆਪਾਂ ਨੂੰ ਫਿਰ ਪਤਾ ਲੱਗਣਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਕੀ ਸੀ। ਹੁਣ ਬਾਬਾ ਪ੍ਰਿਥੀ ਚੰਦ ਵੀ ਸੋਢੀ ਹੈ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ। ਗੁਰੂ ਅਰਜਨ ਪਾਤਸ਼ਾਹ ਜੀ ਵੀ ਸੋਢੀ ਨੇ, ਗੁਰੂ ਰਾਮਦਾਸ ਜੀ ਦੇ ਪੁੱਤਰ ਨੇ। ਸਾਰੀਆਂ ਗੱਲਾਂ ਬਰਾਬਰ ਹੋ ਗਈਆਂ ਅਤੇ ਦੋਵੇਂ ਕੇਂਦਰ ਅੱਗੇ ਦੋਵੇਂ ਕੇਂਦਰ ਕਦੇ ਵੀ ਇੱਕ ਨਹੀਂ ਹੋਏ। ਨਕਲੀ ਗੱਦੀ ਵੱਖਰੀ ਹੈ, ਅਸਲੀ ਗੱਦੀ ਵੱਖਰੀ ਹੈ, ਪਰ ਹੁਣ ਦੋਵੇਂ ਅੰਮ੍ਰਿਤਸਰ ਨੇ। ਸੰਗਤ ਨੂੰ ਪਤਾ ਨਹੀਂ ਲੱਗਦਾ, ਭੁਲੇਖਾ ਪੈਂਦਾ ਇਸ ਗੱਲ ਦਾ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀ ਕੀਤਾ ਭਈ ਉਹਨਾਂ ਨੇ ਆਪਣਾ ਪਰਿਵਾਰ ਲੈ ਕੇ ਵੱਖਰਾ ਅਤੇ ਗੁਰੂ ਕੀ ਬਡਾਲੀ ਉੱਥੇ ਲੈ ਕੇ ਚਲੇ ਗਏ। ਅੰਮ੍ਰਿਤਸਰ ਸਾਹਿਬ ਤੋਂ ਕੁਛ ਦੂਰੀ ਉੱਤੇ ਹੀ ਹੈ, ਉੱਥੇ ਪਰਿਵਾਰ ਦੇ ਨਾਲ ਰਹਿ ਰਹੇ ਨੇ। ਇਹਦੇ ਦਰਮਿਆਨ 1594 ਤੋਂ ਲੈ ਕੇ 1595 ਤੱਕ ਕਰੀਬ ਇਹ ਵਿਚਕਾਰਲਾ ਸਮਾਂ ਗੁਰੂ ਅਰਜਨ ਪਾਤਸ਼ਾਹ ਜੀ ਪਰਿਵਾਰ ਸਮੇਤ ਗੁਰੂ ਕੀ ਬਡਾਲੀ ਰਹੇ। ਇਹਦੇ ਦਰਮਿਆਨ 19 ਜੂਨ 1595 ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰੂ ਕੀ ਬਡਾਲੀ ਹੋਇਆ। ਮੈਂ ਇੱਕ ਪਲ ਰੁਕ ਕੇ ਤੁਹਾਨੂੰ ਬੇਨਤੀ ਕਰਨ ਲੱਗਾ। ਇੱਕ ਬੱਚੇ ਵੀ ਸਿਆਣੇ ਨੇ, ਅੱਜ ਕੱਲ੍ਹ ਐਸਾ ਤਾਂ ਨਹੀਂ ਕਹਿ ਸਕਦੇ ਆਪਾਂ, ਬੱਚਿਆਂ ਨੂੰ ਪਤਾ ਨਹੀਂ ਲੱਗਦਾ, ਜਾਂ ਮੈਂ ਤਾਂ 24 ਘੰਟੇ ਹਾਜ਼ਰ ਹਾਂ, ਮੈਨੂੰ ਕੋਈ ਇਤਰਾਜ਼ ਵੀ ਨਹੀਂ ਹੋਏਗਾ। ਆਪਾਂ ਇੱਕ ਕੋਸ਼ਿਸ਼ ਕਰਿਆ ਕਰੀਏ ਵੀ ਇੱਕ ਚਾਰਟ ਬਣਾ ਕੇ ਆਪਣੇ ਘਰਾਂ 'ਚ ਲਾਈਏ। ਜਿਵੇਂ ਗੁਰੂ ਨਾਨਕ ਸਾਹਿਬ ਜੀ, ਉਹਦਾ ਪ੍ਰਕਾਸ਼ ਕਿੱਥੇ ਹੋਇਆ, ਉਹਨਾਂ ਦੀ ਔਲਾਦ ਕੀ ਹੈ, ਮਹਿਲਾਂ ਦਾ ਨਾਂ ਕੀ ਹੈ ਅਤੇ ਅੰਤਲੇ ਸਵਾਸ ਕਿੱਥੇ ਲਏ। ਕਿੱਡੀਆਂ ਸੌਖੀਆਂ ਜਿਹੀਆਂ ਗੱਲਾਂ ਨੇ, ਘਰਾਂ 'ਚ ਦਸਾਂ ਪਾਤਸ਼ਾਹੀਆਂ ਦਾ ਲੱਗਿਆ ਹੋਵੇ, ਲੰਘਦੇ ਪੜ੍ਹਦੇ ਬੱਚੇ ਸਾਡੇ ਉਹ ਸਮਝਣ ਸਿੱਖਣ। ਖੈਰ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ, ਗੁਰੂ ਕੀ ਬਟਾਲੀ, ਅੱਜ ਤੁਹਾਨੂੰ ਲਿਖ ਲੈਣਾ ਚਾਹੀਦਾ ਦਿਮਾਗ ਵਿੱਚ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ, ਗੁਰੂ ਕੀ ਬਟਾਲੀ 1595 ਵਿੱਚ ਹੋਇਆ। ਹੁਣ ਇੱਕ ਪਲ ਦੂਜਾ ਧਿਆਨ ਰੱਖਣਾ ਪੈਣਾ। ਬਾਬਾ ਪ੍ਰਿਥੀ ਚੰਦ ਦੇ ਕੋਲ ਇੱਕ ਪੁੱਤ ਸੀ, ਉਹਦਾ ਨਾਮ ਸੀ ਮਿਹਰਵਾਨ। ਬਾਬਾ ਪ੍ਰਿਥੀ ਚੰਦ ਦੇ ਆਸ ਲਾਈ ਬੈਠਾ ਸੀ ਭਈ ਗੁਰਗੱਦੀ ਮੈਨੂੰ ਨਹੀਂ ਮਿਲੀ, ਪਰ ਬੰਦਾ ਕਰਦਾ ਤਾਂ ਆਪਣੇ ਬੱਚਿਆਂ ਵਾਸਤੇ ਹੀ ਹੈ ਨਾ, ਤਾਂ ਮੇਰੇ ਪੁੱਤ ਨੂੰ ਗੱਦੀ ਮਿਲ ਜਾਣੀ, ਉਹ ਗੱਦੀ 'ਤੇ ਬੈਠੇਗਾ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਕੋਲ ਤਾਂ ਔਲਾਦ ਨਹੀਂ ਹੈ। ਉਹ ਇਹ ਆਸ ਲਾਈ ਬੈਠਾ ਸੀ, ਉਹਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਹੁਣ ਉਹ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਬੂਟਾ ਛੋਟਾ ਹੋਵੇ ਨਾ, ਅਤੇ ਉਹਨੂੰ ਤੁਰਿਆ ਜਾਂਦਾ ਰਾਹੀ ਹੌਲੀ ਦੇ ਕੇ ਪੱਟ ਦੇਵੇ ਤਾਂ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ, ਪਰ ਜਦੋਂ ਬੂਟਾ ਦਰਖਤ ਬਣ ਜਾਏ ਤਾਂ ਵੱਢਣਾ ਬੜਾ ਔਖਾ ਹੁੰਦਾ ਹੈ। ਉਹਨੇ ਮਨ ਵਿੱਚ ਸੋਚਿਆ ਭਈ ਅਜੇ ਤਾਂ ਛੋਟਾ ਜਿਹਾ ਬੱਚਾ ਹੈ, ਇਹਨੂੰ ਹੁਣੇ ਜ਼ਿੰਦਗੀ ਨੂੰ ਖਤਮ ਕਰ ਦੇਣਾ ਮੇਰੇ ਲਈ ਬੜਾ ਸੌਖਾ ਹੋਏਗਾ। ਬਾਬਾ ਪ੍ਰਿਥੀ ਚੰਦ ਨੇ 2 ਵਾਰ ਕੀਤੇ। ਪਹਿਲਾ ਵਾਰ ਕੀ ਕੀਤਾ ਭਈ ਉਹਨੇ ਇੱਕ ਘਰ ਵਿੱਚ ਆਉਣ ਜਾਣ ਵਾਲੀ, ਕੰਮ ਕਾਰ ਕਰਨ ਵਾਲੀ ਅਤੇ ਦਾਈ ਦਾ ਕੰਮ ਕਰਨ ਵਾਲੀ, ਇਸ ਦਾਈ ਨੂੰ ਭੇਜਿਆ। ਦਾਈ ਨੂੰ ਮੈਨੂੰ ਪਤਾ ਨਹੀਂ ਵੀ ਇੱਥੇ ਕੀ ਕਹਿੰਦੇ ਹੋਣਗੇ, ਸ਼ਾਇਦ ਨਰਸ ਕਹਿੰਦੇ ਹੋਣਗੇ, ਜਾਂ ਮੈਨੂੰ ਇਸ ਬਾਰੇ ਨਹੀਂ ਪਤਾ, ਮਿਡਵਾਈਫ ਹਾਂਜੀ, ਤਾਂ ਕਿ ਬੱਚਿਆਂ ਨੂੰ ਪਕੜ ਵਿੱਚ ਆ ਜਾਏ ਥੋੜ੍ਹਾ ਜਿਹਾ, ਬਹੁਤ ਵਧੀਆ ਲੱਗਿਆ। ਅਤੇ ਉਹ ਬੀਬੀ ਨੂੰ ਉਹਨੇ ਲਾਲਚ ਦਿੱਤਾ ਪ੍ਰਿਥੀ ਚੰਦ ਨੇ, ਬਹੁਤ ਜ਼ਿਆਦਾ ਲਾਲਚ ਦੇ ਕੇ, ਅਤੇ ਇੱਕ ਗੱਲ ਕਹੀ ਵੀ ਜਦੋਂ ਵੀ ਤੇਰੇ ਕੋਲ ਵਕਤ ਹੋਵੇ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿੱਚ ਚੁੱਕ ਕੇ, ਜਿੱਥੋਂ ਮਾਂ ਅੰਮ੍ਰਿਤ ਵਰਗਾ ਦੁੱਧ ਪਿਲਾਉਂਦੀ ਹੈ ਤੂੰ ਉਹਨੂੰ ਬੱਚੇ ਨੂੰ ਦੁੱਧ ਪਿਲਾ ਦੇਈਂ, ਪਰ ਆਪਣੇ ਸਰੀਰ ਦੇ ਨਾਲ ਜ਼ਹਿਰ ਲਾ ਕੇ ਜਾਈਂ, ਇੰਨੀ ਤਿੱਖੀ ਜ਼ਹਿਰ ਲਾ ਕੇ ਜਾਈਂ ਭਈ ਜਦੋਂ ਬੱਚਾ ਤੇਰੇ ਕੋਲ ਦੁੱਧ ਲਵੇ ਚੰਦ ਘੁੱਟ ਭਰਨ ਤੋਂ ਬਾਅਦ ਉਹਦੀ ਜ਼ਿੰਦਗੀ ਮੌਤ ਵਿੱਚ ਬਦਲ ਜਾਏ। ਹੁਣ ਬੀਬੀ ਉਵੇਂ ਹੀ ਗਈ ਦਾਈ, ਉਹਨੇ ਆਪਣੇ ਸਰੀਰ ਨੂੰ ਜ਼ਹਿਰ ਲਾ ਲਿਆ, ਜ਼ਹਿਰ ਲਾ ਕੇ ਤੇ ਬੱਚੇ ਨੂੰ ਗੋਦ ਵਿੱਚ ਲੈ ਕੇ ਦੁੱਧ ਪਿਲਾਉਣ ਲੱਗੀ ਤਾਂ ਉਦੋਂ ਕੁਦਰਤੀ ਗੱਲ ਹੋਈ ਵੀ ਉਹ ਜ਼ਹਿਰ ਜਿਹੜਾ ਉਹਦੇ 'ਤੇ ਰਿਐਕਸ਼ਨ ਕਰ ਗਿਆ। ਦੁੱਧ ਤਾਂ ਕੀ ਪਿਲਾਉਣਾ ਸੀ ਉਹਨੇ, ਉਹ ਤੜਫਦੀ ਹੋਈ ਆਪੇ ਹੀ ਮਰ ਗਈ। ਪਰ ਜਾਂਦੀ ਹੋਈ ਇਹ ਗੱਲ ਦੱਸ ਗਈ ਵੀ ਜਿਸ ਘਰ ਵਿੱਚੋਂ ਲੋਕ ਆ ਕੇ ਆਪਣਾ ਜੀਵਨ ਸਫਲ ਕਰਦੇ ਨੇ, ਮੈਂ ਉੱਥੇ ਇਨਸਾਨੀਅਤ ਨੂੰ ਦਾਗ ਲਾ ਚੱਲੀ ਹੈ, ਥੋੜ੍ਹੇ ਜਿਹੇ ਪੈਸੇ ਦੀ ਖਾਤਰ ਮੈਂ ਅੰਨੀ ਹੋਈ ਨੇ ਕਿਸੇ ਬੱਚੇ ਨੂੰ ਪਾਲਣ ਦੀ ਬਜਾਏ ਉਹਨੂੰ ਮਾਰਨਾ ਚਾਹਿਆ। ਪਰ ਜਿਹਨੂੰ ਗੁਰੂ ਰੱਖੇ ਉਹਨੂੰ ਮਾਰ ਕੋਈ ਨਹੀਂ ਸਕਦਾ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਾਅ ਹੋ ਗਿਆ। ਅਤੇ ਉਹ ਬੀਬੀ ਜਾਂਦੀ ਹੋਈ ਚੜ੍ਹਾਈ ਕਰ ਗਈ ਹੋਈ, ਉਹ ਜਾਂਦੀ ਹੋਈ ਬਾਬਾ ਪ੍ਰਿਥੀ ਚੰਦ ਦੇ ਦਿੱਤੇ ਲਾਲਚ ਦੀ ਗੱਲ ਕਰ ਗਈ, ਬਦਨਾਮੀ ਹੋਈ। ਹੁਣ ਕੁਝ ਦਿਨ ਲੰਘੇ, ਬਾਬਾ ਪ੍ਰਿਥੀ ਚੰਦ ਨੂੰ ਲੱਗਿਆ ਵੀ ਗੱਲ ਬਣੀ ਨਹੀਂ ਤੇ ਮੈਂ ਹਜੇ ਇਸ ਗੱਲੋਂ ਹਟਣਾ ਨਹੀਂ ਹੈ। ਉਹਨੇ ਹੁਣ ਦੂਜੀ ਵਾਰੀ ਲੱਭਿਆ ਵੀ ਜ਼ਹਿਰ ਤਾਂ ਹੋਵੇ ਪਰ ਕਿਸੇ ਦੇ ਸਰੀਰ ਨੂੰ ਲੱਗੀ ਨਾ ਹੋਵੇ, ਤੇ ਉਹ ਜਾਂਦਾ ਹੋਇਆ ਦੱਸਣ ਜੋਗਾ ਵੀ ਨਾ ਹੋਵੇ। ਉਹਨੇ ਹੁਣ ਇੱਕ ਸਪੇਰਾ ਲੱਭਿਆ। ਜਿਹੜੇ ਲੋਕ ਸੱਪਾਂ ਨੂੰ ਪਾਲਦੇ ਨੇ, ਸੱਪਾਂ ਦੀ ਸੰਭਾਲ ਕਰਦੇ ਨੇ, ਉਹਨੇ ਸਪੇਰਾ ਲੱਭਿਆ। ਸਪੇਰਾ ਲੱਭ ਕੇ ਵੀ ਤੂੰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਤੇੜੇ, ਤੂੰ ਤਾਂ ਵਾਕਫ ਹੈ ਹਰ ਗੱਲ ਤੋਂ, ਅਤੇ ਉੱਥੇ ਸੱਪ ਛੱਡੀ। ਜਦੋਂ ਸੱਪ ਲੜ ਜਾਏ, ਆਪਣਾ ਕੰਮ ਕਰ ਲਵੇ, ਬਾਅਦ ਵਿੱਚ ਤੂੰ ਰੌਲਾ ਪਾ ਦੀ ਵੀ ਸੱਪ ਆ ਗਿਆ, ਸੱਪ ਆ ਗਿਆ। ਜਿੰਨੇ ਨੂੰ ਲੋਕ ਸੱਪ ਨੂੰ ਮਾਰਨ ਜਾਂ ਸੰਭਾਲਣ ਵਾਸਤੇ ਆਉਣਗੇ, ਉਹਨੇ ਨੂੰ ਕੰਮ ਹੋ ਚੁੱਕਿਆ ਹੋਏਗਾ। ਹੁਣ ਉਹਨੇ ਸਾਰੀ ਗੱਲ ਬਣਾ ਕੇ, ਜਿਵੇਂ ਪਿੰਡਾਂ 'ਚ ਆਮ ਮੰਗਤੇ ਆਉਂਦੇ ਨੇ, ਉਹਨੇ ਮੰਗਤੇ ਨੇ ਪਾਸੇ ਬੈਠ ਕੇ ਬੀਨ ਵਜਾਉਣ ਲੱਗ ਪਿਆ ਅਤੇ ਸਾਰਾ ਧਿਆਨ ਲੋਕਾਂ ਦਾ ਖਿੱਚ ਲਿਆ। ਅਤੇ ਉਹਨੇ ਸੱਪ ਭੇਜ ਦਿੱਤਾ ਭਾਈ ਸੱਪ ਇਹ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜ਼ਿੰਦਗੀ ਦਾ ਅੰਤ ਕਰ ਦੇਵੇ। ਹੋ ਇੱਥੇ ਵੀ ਉਲਟ ਗਿਆ, ਇੱਥੇ ਵੀ ਉਲਟ ਗਿਆ। ਉਹ ਸੱਪ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡੰਗਣ ਦੀ ਬਜਾਏ ਸਪੇਰੇ ਨੂੰ ਇਹ ਡੰਗ ਦਿੱਤਾ। ਜਦੋਂ ਸਪੇਰੇ ਨੂੰ ਡੰਗਿਆ ਤੇ ਉਹਨੂੰ ਜ਼ਹਿਰ ਹੋਈ ਤੇ ਉਹ ਵੀ ਜਾਂਦਾ ਹੋਇਆ ਦੁਨੀਆ ਤੋਂ ਇਹ ਗੱਲ ਦੱਸ ਗਿਆ ਵੀ ਮੈਨੂੰ ਬਾਬੇ ਪ੍ਰਿਥੀ ਚੰਦ ਨੇ ਭੇਜਿਆ ਸੀ ਤੇ ਮੈਂ ਮੌਤ ਕਿਸੇ ਨੂੰ ਦੇਣ ਆਇਆ ਹੋਇਆ ਆਪਣੀ ਮੌਤ ਖਰੀਦ ਕੇ ਤੁਰ ਚੱਲੇ। ਦੂਜੀ ਵਾਰੀ ਇਹੋ ਕੀ ਘਟਨਾ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ ਭਈ ਆਪਣੇ ਪਰਿਵਾਰ ਨੂੰ ਇੱਥੇ ਨਹੀਂ ਛੱਡਣਾ ਚਾਹੀਦਾ, ਸਤਿਗੁਰ ਜੀ ਵਾਪਸ ਅੰਮ੍ਰਿਤਸਰ ਸਾਹਿਬ ਲੈ ਆਏ। ਦੋ ਗੱਲਾਂ ਵਿੱਚੋਂ ਸਾਂਝੀਆਂ ਕਰਨੀਆਂ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਨੰਬਰ ਇੱਕ, ਮੈਂ ਆਸ ਤਾਂ ਇਹੋ ਹੀ ਰੱਖਦਾ ਹੁੰਦਾ ਵੀ ਤੁਸੀਂ ਇੰਨੀ ਘੁੱਟ ਕੇ ਗੱਲ ਨੂੰ ਪਕੜ ਲਵੋ ਤੇ ਕੱਲ੍ਹ ਤੁਹਾਡੇ ਘਰਾਂ 'ਚ ਵਰਤੇ। ਆਪਾਂ ਤਾਂ ਸਿੱਖੀ ਕਮਾ ਸਕਦੇ ਹਾਂ ਜਿਹੜੀ ਗੱਲ ਇੱਥੋਂ ਜਾਵੇ ਤੇ ਉਹਦੀ ਜ਼ਿੰਦਗੀ 'ਚ ਵਰਤੇ, ਉਹ ਵਰਤੇ। ਜਿਹੜੀ ਗੱਲ ਮੈਂ ਕਹਿਣ ਲੱਗਾ ਸਾਂ, ਬੜੇ ਧਿਆਨ ਨਾਲ ਸੁਣਿਓ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਨਾ, ਤਾਂ ਉਦੋਂ ਗੁਰੂ ਅਰਜਨ ਪਾਤਸ਼ਾਹ ਨੇ ਦੇਖੋ ਖੁਸ਼ੀ ਕਿਵੇਂ ਮਨਾਈ ਸੀ, ਬਿਲਕੁਲ ਵੱਖਰੀ ਤਰ੍ਹਾਂ ਦੀ, ਸਾਡੇ ਵਾਂਗੂ ਨਹੀਂ। ਉਹਨਾਂ ਨੇ ਖੁਸ਼ੀ ਕਿਵੇਂ ਮਨਾਈ, ਤੁਸੀਂ ਕਿਤੇ ਜਾਓ ਗੁਰੂ ਕੀ ਬਡਾਲੀ, ਉਹਦੇ ਲਾਗੇ ਇੱਕ ਗੁਰਦੁਆਰਾ ਸਾਹਿਬ ਹੈ ਛਿਆਟਾ ਸਾਹਿਬ। ਉਹ ਛਿਆਟਾ ਸਾਹਿਬ ਉਹ ਹੈ ਗੁਰੂ ਜੀ ਨੇ ਉੱਥੇ ਲੋਕਾਂ ਦੀ ਪਾਣੀ ਦੀ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਆਪਣੇ ਪੁੱਤ ਦੇ ਜਨਮ ਦਿਨ ਦੇ ਉੱਤੇ ਖੁਸ਼ੀ ਦੇ ਨਾਲ ਛੇ ਇੱਕੋ ਵਾਰੀ ਛੇ ਖੂਹਾਂ ਵਰਗਾ ਪਾਣੀ ਕੱਢਣ ਵਾਲਾ ਛਿਆਟਾ ਸਾਹਿਬ ਦੇ ਵਿੱਚ ਛੇ ਖੂਹਾਂ ਦਾ ਪਾਣੀ ਇੱਕੋ ਖੂਹ ਦੇ ਵਿੱਚੋਂ ਕੱਢਣ ਵਾਲਾ ਉੱਥੇ ਸਤਿਗੁਰ ਜੀ ਨੇ ਛੇ ਮਾਲਾ ਚੱਲਦੀਆਂ, ਛੇ ਡੰਡਾਂ ਇੱਕੋ ਵਾਰੀ ਚੱਲਦੀਆਂ ਸੀ ਅਤੇ ਉਹ ਖੂਹ ਲਗਵਾਇਆ ਸੀ। ਅੱਜ ਅਸੀਂ ਵੀ ਆਪਣੇ ਬੱਚਿਆਂ ਦਾ ਜਨਮ ਦਿਨ ਮਨਵਾਉਂਦੇ ਹਾਂ, ਲੋਕਾਂ ਦੇ ਘਰ ਉਜਾੜਦੇ ਤਾਂ ਹਾਂ ਪਰ ਕਿਸੇ ਦਾ ਆਪਣੇ ਬੱਚੇ ਦੇ ਜਨਮ ਦਿਨ 'ਤੇ ਘਰ ਵਸਾਉਂਦੇ ਬਹੁਤ ਘੱਟ ਹੈ। ਦੇਖੋ ਗੁਰੂ ਅਰਜਨ ਪਾਤਸ਼ਾਹ ਜੀ ਕੋਲੋਂ ਸਿੱਖੀਏ, ਜਦੋਂ ਉਹਨਾਂ ਦੇ ਪੁੱਤ ਦਾ ਜਨਮ ਹੋਇਆ ਸੀ ਉਹਨਾਂ ਨੇ ਖੂਹ ਲਗਵਾਇਆ ਸੀ ਲੋਕਾਂ ਦੀ ਮੁਸ਼ਕਲ ਹੱਲ ਹੋ ਜਾਏ। ਅਗਲੀ ਗੱਲ ਕਰਾਂ, ਹੁਣ ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਪੁੱਤ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਇਹ ਜਿਹੜੀ ਘਟਨਾ ਹੁਣ ਇਹ 1597 ਸਨ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 2.5 ਸਾਲ ਦੀ ਹੈ। ਮੇਰਾ ਖਿਆਲ ਹੈ ਵੀ ਪਕੜ ਵਿੱਚ ਆਉਂਦੀ ਹੋਏਗੀ ਗੱਲ, 1595 'ਚ ਜਨਮ ਹੋਇਆ ਅਤੇ 1597 ਦੇ ਵਿੱਚ ਉਹ ਗੁਰੂ ਸਾਹਿਬ ਜੀ ਲੈ ਕੇ ਆਪਣੇ ਬੱਚੇ ਨੂੰ ਅਤੇ ਪਰਿਵਾਰ ਨੂੰ ਜਦੋਂ ਬਾਬਾ ਪ੍ਰਿਥੀ ਚੰਦ ਉੱਥੇ ਉਪਰਾਲੇ ਕਰ ਰਿਹਾ ਅਤੇ ਉਹ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆ ਗਏ। ਹੁਣ ਇੱਥੇ ਨੇ ਗੁਰੂ ਜੀ, ਇੱਥੇ ਆ ਕੇ ਬਾਬੇ ਪ੍ਰਿਥੀ ਚੰਦ ਨੇ ਇੱਕ ਫਿਰ ਉਪਰਾਲਾ ਕੀਤਾ। ਫਿਰ ਉਪਰਾਲਾ ਇਹ ਕੀਤਾ ਵੀ ਹੁਣ ਮੈਂ ਇਵੇਂ ਦਾ ਢੰਗ ਬਣਾਵਾਂ, ਦਬੇ ਤਾਂ ਜ਼ਹਿਰ ਹੀ, ਦਬੇ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਹੀ, ਪਰ ਇੱਕ ਕੰਮ ਹੋਵੇ ਵੀ ਨਾ ਤਾਂ ਕਿਸੇ ਦੇ ਸਰੀਰ ਨੂੰ ਜ਼ਹਿਰ ਲੱਗਿਆ ਹੋਵੇ ਅਤੇ ਨਾ ਹੀ ਕੋਈ ਜਾਨਵਰ ਹੋਵੇ ਇਵੇਂ ਦਾ ਸੱਪ ਵਰਗਾ ਵੀ ਜਿਹੜਾ ਉਹਨੂੰ ਪਤਾ ਹੀ ਨਾ ਲੱਗੇ ਮੈਂ ਡੰਗਣਾ ਕਿਹਨੂੰ ਹੈ, ਮੈਂ ਮਾਰਨਾ ਕਿਹਨੂੰ ਹੈ। ਦੋ ਗੱਲ ਵਿੱਚੋਂ ਫੇਲ ਹੋ ਚੁੱਕਾ ਸੀ। ਹੁਣ ਉਹਨੇ ਤੀਜਾ ਉਪਰਾਲਾ ਕੀਤਾ ਵੀ ਗੁਰੂ ਘਰ ਦੇ ਵਿੱਚ ਇੱਕ ਸੇਵਾਦਾਰ ਸੀ। ਜਿਵੇਂ ਆਪਾਂ ਦੇਖਦੇ ਘਰਾਂ 'ਚ ਬਹੁਤ ਕਈ ਵਾਰੀ ਭਰੋਸੇਯੋਗ ਇੱਕ ਦੂਜੇ ਦੀ ਨੇੜਤਾ ਬਣ ਜਾਂਦੀ ਹੈ, ਇਹਦੀ ਵੀ ਬੜੀ ਨੇੜਤਾ ਬਣ ਗਈ ਸੀ, ਭਰੋਸੇ ਵਾਲੀ ਬੜੀ ਸੀ। ਬ੍ਰਾਹਮਣ ਸੀ, ਬ੍ਰਾਹਮਣ ਇਹਨੇ ਗੁਰੂ ਘਰ ਦੇ ਨਾਲ ਬਹੁਤ ਨੇੜਤਾ ਬਣਾਈ ਹੋਈ ਸੀ। ਪ੍ਰਿਥੀ ਚੰਦ ਨੇ ਇਹਨੂੰ ਖਰੀਦਿਆ, ਇਹਨੂੰ ਬਹੁਤ ਖੁੱਲ੍ਹਾ ਧਨ ਦੇ ਕੇ ਅਤੇ ਇਹਨੂੰ ਕਿਹਾ ਵੀ ਸੱਜਣਾ ਤੂੰ ਕਿਸੇ ਤਰ੍ਹਾਂ ਦੁੱਧ ਵਿੱਚ ਜਾਂ ਦਹੀਂ ਵਿੱਚ ਜ਼ਹਿਰ ਮਿਲਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਦੇ ਅਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਖਤਮ ਹੋ ਜਾਏਗੀ। ਇਹ ਅੰਮ੍ਰਿਤਸਰ ਦੀ ਘਟਨਾ ਯਾਦ ਰੱਖਿਓ, ਮੈਂ ਵਾਰ ਵਾਰ ਬੇਨਤੀ ਕਰਾਂ। ਹੁਣ ਉਹ ਕਢਾਵਾ ਆਪਣੇ ਵੱਲੋਂ ਇੱਕ ਛੋਟੀ ਜਿਹੀ ਕੌਲੀ ਲੈ ਕੇ ਦਹੀਂ ਦੀ ਅਤੇ ਉਹਦੇ ਵਿੱਚ ਬਹੁਤ ਸਾਰੀ ਜ਼ਹਿਰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਭਈ ਜਿੰਨੇ ਚਮਚੇ ਖਾਏ ਉਨਾ ਹੀ ਅਸਰ ਹੋ ਜਾਏ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਚੁੱਕਿਆ ਅਤੇ ਉਹਨੇ ਉਹ ਜ਼ਹਿਰ ਵਾਲਾ ਦਹੀਂ ਖਵਾਉਣਾ ਚਾਹਿਆ। ਉਹ ਨਿੱਕਾ ਜਿਹਾ ਮੂੰਹ ਨੂੰ ਲਾਇਆ ਅਤੇ ਉਹਦਾ ਟੇਸਟ ਖਰਾਬ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਲਿਆ। ਉਹ ਹੁਣ ਜ਼ੋਰ ਜ਼ਬਰਦਸਤੀ ਕਰਦਾ ਵੀ ਮੂੰਹ 'ਚ ਦੋ ਚਮਚੇ ਪਾ ਦਿਆਂ, ਪਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਲੈ ਰਹੇ। ਇੰਨੇ 'ਚ ਉਹਨਾਂ ਨੇ ਚੀਕ ਮਾਰੀ ਅਤੇ ਪਹਿਲਾਂ ਪਤਾ ਸੀ ਵੀ ਬਾਬਾ ਪ੍ਰਿਥੀ ਚੰਦ ਵਾਰ ਕਰਵਾ ਰਿਹਾ। ਉਹ ਭੱਜ ਕੇ ਆਏ, ਜਦੋਂ ਭੱਜ ਕੇ ਆਏ ਉਹ ਸਾਰਾ ਪਰਿਵਾਰ ਇਕੱਠਾ ਹੋ ਗਿਆ ਅਤੇ ਉਹ ਡਰ ਗਿਆ ਬ੍ਰਾਹਮਣ। ਉਹ ਡਰੇ ਹੋਏ ਦੇ ਹੱਥੋਂ ਕੌਲੀ ਛੁੱਟ ਗਈ ਅਤੇ ਉਹ ਥੱਲੇ ਡਿੱਗ ਪਈ। ਜਦੋਂ ਥੱਲੇ ਡਿੱਗੀ ਕੌਲੀ ਅਤੇ ਉਹ ਕੁੱਤੇ ਨੇ ਦਹੀਂ ਖਾ ਲਿਆ, ਦਹੀਂ ਕੁੱਤੇ ਨੇ ਖਾਧਾ, ਉਸੇ ਵੇਲੇ ਉਹ ਮਰ ਗਿਆ ਕੁੱਤਾ ਦੇਖਦਿਆਂ ਸਾਰੀ। ਹੁਣ ਉਹਦੀ ਕਰਤੂਤ ਨੰਗੀ ਹੋ ਗਈ, ਉਹਦੇ ਅੰਦਰ ਏਡਾ ਹੌਲ ਉੱਠਿਆ, ਇਹ ਪੁਰਾਣੀ ਬੋਲੀ ਅੱਜ ਦੀ ਭਾਸ਼ਾ 'ਚ ਆਪਾਂ ਹਾਰਟ ਅਟੈਕ ਕਹਿ ਲਈਏ, ਉਹਦੇ ਅੰਦਰ ਇਹੋ ਜਿਹਾ ਸੂਲ ਉੱਠਿਆ, ਇਹੋ ਜਿਹਾ ਦਰਦ ਉੱਠਿਆ। ਉਹ ਵੀ ਜਾਂਦਾ ਹੋਇਆ ਇਹ ਗੱਲ ਦੱਸ ਗਿਆ ਵੀ ਮੈਂ ਇਹ ਕੁਕਰਮ ਕੁਝ ਪੈਸਿਆਂ ਦੀ ਖਾਤਰ ਬਾਬਾ ਪ੍ਰਿਥੀ ਚੰਦ ਦੇ ਕਹਿਣ ਉੱਤੇ ਕੀਤਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਇਹ ਜ਼ਿਕਰ ਮਿਲਦਾ ਹੈ, ਲੇਪ ਨਾ ਲਾਗੂ ਤਿਲਕਾ ਮੂਲ, ਇੱਕ ਰਤੀ ਮਾਤਰ ਵੀ ਗੁਰੂ ਹਰਗੋਬਿੰਦ ਸਾਹਿਬ ਤੱਕ ਗੱਲ ਪਹੁੰਚ ਨਾ ਸਕੀ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਖੋਏ ਕੈਸੋ। ਉਹ ਆਪਣੇ ਹੀ ਡਰ ਦੇ ਕਾਰਨ ਮਰ ਗਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਏ ਨੇ। ਇੱਕ ਚੌਥਾ ਵਾਰ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਵੀ ਉਹਨਾਂ ਦਿਨਾਂ 'ਚ ਬਿਮਾਰੀਆਂ ਬਹੁਤ ਫੈਲਦੀਆਂ ਸੀ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਗੁਰੂ ਘਰ ਹੁੰਦਾ ਹੀ ਉਹ ਸੀ, ਆਹ ਤਾਂ ਹੁਣ ਅਸੀਂ ਕੋਈ ਪਹਿਚਾਣ ਬਣਾਉਣੀ ਲੈ ਲੰਗਰ ਦੀ, ਉਦੋਂ ਦਵਾਈਆਂ ਦੀ ਵੀ ਸੀ। ਯਾਦ ਰੱਖ ਜੇ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੀ ਜਿਹੜੀਆਂ ਥਾਵਾਂ 'ਤੇ ਮੁਸ਼ਕਲ ਬਣਦੀ ਸੀ ਉੱਥੇ ਦਵਾਈਆਂ ਦਾ ਲੰਗਰ ਵੀ ਲਾਉਂਦੇ ਸੀ। ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਦਵਾਈਆਂ ਦੇ ਲੰਗਰ ਲਾਏ ਉਦੋਂ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ, ਉਹ ਗੁਰੂ ਹਰਗੋਬਿੰਦ ਸਾਹਿਬ 'ਤੇ ਵੀ ਅਸਰ ਕਰ ਗਈ। ਜਦੋਂ ਚੇਚਕ ਦੀ ਬਿਮਾਰੀ ਨਾਲ ਜਿਹਨੂੰ ਚਿਕਨ ਪੌਕਸ ਕਹਿੰਦੇ ਨੇ, ਛਾਲੇ ਹੋ ਜਾਂਦੇ ਨੇ, ਬੱਚਾ ਕਿਧਰੇ ਵੀ ਆਰਾਮ ਨਾਲ ਨਹੀਂ ਪੈ ਸਕਦਾ, ਸਾਰੀ ਬੋਡੀ 'ਤੇ ਛਾਲੇ ਹੋ ਜਾਂਦੇ ਨੇ। ਅਤੇ ਅੱਜ ਤਾਂ ਉਹਦਾ ਇਲਾਜ ਆ ਗਿਆ, ਉਹਨਾਂ ਸਮਿਆਂ 'ਚ ਉਹਦਾ ਇਲਾਜ ਨਹੀਂ ਸੀ ਹੁੰਦਾ ਅਤੇ ਬਹੁਤ ਮੁਸ਼ਕਲ ਬਣਦੀ ਸੀ, ਸਾਰਾ ਸਰੀਰ ਆਕੜ ਜਾਂਦਾ ਕਿਉਂਕਿ ਸਾਰੇ ਸਰੀਰ ਦੇ ਉੱਤੇ ਜ਼ਖਮ ਹੋ ਜਾਂਦੇ ਨੇ। ਦੂਜੀ ਗੱਲ ਵੀ ਚੇਚਕ ਕੋਈ ਨਾ ਕੋਈ ਅੰਗ ਉਹ ਖਤਮ ਕਰ ਜਾਂਦੀ ਹੈ। ਤੀਜੀ ਗੱਲ ਇਹ ਸੀ ਵੀ ਜੇ ਚੇਚਕ ਅੰਗ ਵੀ ਖਤਮ ਨਾ ਕਰੇ, ਠੀਕ ਰਹਿ ਜਾਏ, ਤਾਂ ਉਹ ਜਿਹੜੇ ਚਿਕਨ ਪੌਕਸ ਹੁੰਦੇ ਨੇ ਉਹਦੇ ਦਾਗ ਰਹਿ ਜਾਂਦੇ ਨੇ, ਦਾਗ ਲਾਜ਼ਮੀ ਰਹਿ ਜਾਂਦੇ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਚੇਚਕ ਦੇ ਕਾਰਨ ਚਲੇ ਗਈ ਸੀ। ਉਸ ਪਾਸੇ ਆਪਾਂ ਨਹੀਂ ਜਾਣਾ, ਅੱਜ ਬੇਨਤੀ ਕਰ ਰਿਹਾ ਸਾਂ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਉਹਨਾਂ ਨੇ ਫਿਰ ਬੰਦੇ ਭੇਜੇ ਵੀ ਕਿਸੇ ਤਰ੍ਹਾਂ ਅਸੀਂ ਇਤਿਹਾਸ ਨੂੰ ਦਾਗੀ ਕਰ ਦੇਈਏ, ਕਿਸੇ ਤਰ੍ਹਾਂ ਕੋਈ ਧੱਬਾ ਲਾ ਦੇਈਏ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕੁਝ ਭੇਜੇ ਪਰ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਅਤੇ ਤੁਸੀਂ ਸਾਨੂੰ ਆਗਿਆ ਦਿਓ। ਇਹ ਜਿਹੜੀ ਚੇਚਕ ਹੈ ਨਾ, ਇਹ ਅਸਲ ਵਿੱਚ ਮਾਤਾ ਹੈ, ਇੱਕ ਭਰਮ ਸੀ ਉਦੋਂ, ਉਦੋਂ ਲੋਕ ਸਾਰੇ ਮਾਤਾ ਕਹਿੰਦੇ ਸੀ ਵੀ ਚੇਚਕ ਇੱਕ ਮਾਤਾ ਹੈ। ਇਹ ਮਾਤਾ ਜਿਹਦੇ ਨਿਕਲ ਜਾਏ ਤਾਂ ਬੜੀ ਕਰੋਪੀ ਹੁੰਦੀ ਹੈ, ਬੱਚੇ ਦੀ ਜਿੰਦ ਵੀ ਲੈ ਸਕਦੀ ਹੈ, ਨਾ ਜਿੰਦ ਲਈ ਤਾਂ ਇਹ ਕੋਈ ਨਾ ਕੋਈ ਅੰਗ ਨਕਾਰਾ ਕਰ ਜਾਏਗੀ, ਨਾ ਅੰਗ ਨਕਾਰਾ ਕੀਤਾ ਅਤੇ ਆਪਣੇ ਦਾਗ ਛੱਡ ਜਾਏਗੀ। ਕਿੱਡਾ ਚੰਗਾ ਹੋਵੇ, ਜਾਂ ਤਾਂ ਤੁਸੀਂ ਮਾਤਾ ਦੀ ਪੂਜਾ ਕਰ ਲਓ, ਜੇ ਮਾਤਾ ਦੀ ਪੂਜਾ ਤੁਸੀਂ ਨਹੀਂ ਕਰਨੀ ਸਾਨੂੰ ਆਗਿਆ ਦਿਓ, ਅਸੀਂ ਕਰ ਲੈਂਦੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਿੱਡੀ ਵੱਡੀ ਅਡੋਲਤਾ, ਇੱਕ ਪੁੱਤ ਹੈ ਅਤੇ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੋਇਆ, ਇੱਕੋ ਪੁੱਤ, ਗੁੱਝੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਟੁੱਠਾ ਕਿੰਨੀ ਦਾਤ, ਕਿੰਨੇ ਸਮੇਂ ਬਾਅਦ ਇੱਕ ਪੁੱਤ ਮਿਲਿਆ ਹੋਵੇ ਅਤੇ ਉਹਨੂੰ ਵੀ ਇਹੋ ਜਿਹਾ ਮੁਸ਼ਕਲ ਬਣੀ ਹੋਵੇ ਅਤੇ ਆ ਕੇ ਲੋਕ ਮਿੰਨਤਾਂ ਕਰਦੇ ਹੋਣ ਵੀ ਤੁਸੀਂ ਨਾ ਕਰੋ ਪੂਜਾ, ਅਸੀਂ ਕਰਨੇ ਹਾਂ। ਅੱਜ ਕੱਲ੍ਹ ਇੱਕ ਰਲਗੱਡ ਕੀਤਾ ਜਾ ਰਿਹਾ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਇੱਕ ਦੁਰਗਿਆਣਾ ਮੰਦਿਰ ਬਣਿਆ ਹੋਇਆ, ਦਰਬਾਰ ਸਾਹਿਬ ਦੀ ਨਕਲ ਵਰਗਾ ਹੀ ਆ ਉਹਨੂੰ ਅੱਜ ਕੱਲ੍ਹ ਲੋਕ ਪ੍ਰਚਾਰ ਰਹੇ ਨੇ ਵੀ ਇੱਥੇ ਗੁਰੂ ਅਰਜਨ ਪਾਤਸ਼ਾਹ ਨੇ ਸ਼ੀਤਲਾ ਦੀ ਪੂਜਾ ਕੀਤੀ ਸੀ। ਮੈਂ ਵਾਰ ਵਾਰ ਸਿੱਖਾਂ ਨੂੰ ਸੁਚੇਤ ਹੋਣ ਲਈ ਬੇਨਤੀ ਕਰਦਾ ਰਹਿਣਾ, ਉਹਦੇ ਨਾਲ ਕੋਈ ਵਾਸਤਾ ਨਹੀਂ। ਦੁਰਗਿਆਣਾ ਮੰਦਿਰ ਬਹੁਤ ਚਿਰ ਬਾਅਦ ਵਿੱਚ ਬਣਿਆ ਹੋਇਆ, ਬਹੁਤ ਲੰਮੇ ਸਮੇਂ ਤੋਂ ਬਾਅਦ ਵਿੱਚ ਬਣਿਆ ਹੋਇਆ। ਰੋ ਵਿਚਾਰ ਕਦੇ ਫਿਰ ਸਹੀ, ਸਾਰੀਆਂ ਪਰਤਾਂ ਖੁੱਲ੍ਹਣ ਵਾਲੀਆਂ ਹੁੰਦੀਆਂ ਨੇ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਉੱਤੇ ਚੇਚਕ ਆਈ, ਪਰ ਦੇਖੋ ਰੱਬੀ ਬਾਣੀ ਦਾ ਕਿੱਡਾ ਪਿਆਰਾ ਬਚਨ ਹੈ, ਨੇਤਰ ਪ੍ਰਗਾਸ਼ ਕੀਆ ਗੁਰਦੇਵ, ਕਹਿੰਦੇ ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ, ਭਰਮ ਗਏ ਪੂਰਨ ਭਈ ਸੇਵ, ਸ਼ੀਤਲਾ ਤੇ ਰਾਖਿਆ ਬਿਹਾਰੀ। ਮੇਰੇ ਮਾਲਕ ਨੇ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਮੇਰੇ ਮਾਲਕ ਨੇ ਕਿੱਡੀ ਵੱਡੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਭਈ ਮੈਨੂੰ ਇਸ ਸ਼ੀਤਲਾ ਦੇ ਰੋਗ ਤੋਂ ਵੀ, ਚੇਚਕ ਦੇ ਰੋਗ ਤੋਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਾ ਲਿਆ। ਮੈਨੂੰ ਐਸਾ ਕੁਛ ਨਹੀਂ ਕਰਨਾ ਪਿਆ ਜਿਹਦੇ ਨਾਲ ਉਹਨਾਂ ਦੇ ਉੱਤੇ ਕੋਈ ਅਸਰ ਪੈਂਦਾ, ਮੈਂ ਰੱਬੀ ਭਰੋਸਾ ਰੱਖਿਆ ਅਤੇ ਉਹਦੇ ਵਿੱਚੋਂ ਜਿੱਤ ਗਏ। ਅੱਜ ਗੁਰੂ ਹਰਗੋਬਿੰਦ ਸਾਹਿਬ ਨਵੇਂ ਰੋਏ ਨੇ, ਹੁਣ ਮੈਂ ਇੱਥੇ ਰੁਕਣਾ ਚਾਹੁੰਦਾ। ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਨਾ, ਉਹ ਗੁਰੂ ਕੇ ਸਿੱਖੋ, ਗੁਰੂ ਨਾਲ ਰਿਸ਼ਤਾ ਨਾ ਜਿਹੜਾ ਉਹ ਵਿਸ਼ਵਾਸ ਦਾ ਹੁੰਦਾ, ਜਿੱਡਾ ਤੁਹਾਡਾ ਵਿਸ਼ਵਾਸ ਪੱਕਾ ਹੋਵੇਗਾ ਓਨਾ ਤੁਸੀਂ ਚੜ੍ਹਦੀ ਕਲਾ ਦੇ ਸਿੱਖ ਹੋਵੋਗੇ। ਜਿਨ੍ਹਾਂ ਨੇ ਬੰਦ ਕਟਵਾਏ, ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ, ਆਖਰ ਉਹਨਾਂ ਦਾ ਵਿਸ਼ਵਾਸ ਹੀ ਬਲਵਾਨ ਸੀ ਨਾ, ਬਾਣੀ ਤਾਂ ਉਹੀ ਅੱਜ ਵੀ ਸਾਡੇ ਕੋਲ, ਉਹਨਾਂ ਦਾ ਵਿਸ਼ਵਾਸ ਹੀ ਏਡਾ ਵੱਡਾ ਪੱਕਾ ਸੀ, ਉਹ ਆਰਿਆਂ ਨਾਲ ਚਰਾ ਕੇ ਵੀ ਸੀ ਨਾ ਕੀਤੀ ਉਹਨਾਂ ਨੇ। ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਅੱਜ ਦੇਖੀਦਾ ਅੱਜ ਮਾਂ ਬਾਪ ਕਿੰਨੇ ਭਰਮਾਂ ਵਿੱਚ ਪਏ ਹੋਏ ਨੇ, ਅੱਜ ਇੱਕ ਗੱਲ 'ਤੇ ਯਕੀਨ ਕਰੀਏ ਭਈ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਾਂਗਾ ਆਪਣੇ ਬੱਚੇ ਨੂੰ ਲੈ ਕੇ, ਜਦੋਂ ਔਖੀ ਘੜੀ ਬਣੀ ਮੈਂ ਕਿਸੇ ਵੀ ਧਾਗੇ ਤਵੀਤ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਵਰਗਾ 'ਚ ਵਿਸ਼ਵਾਸ ਪੈਦਾ ਕਰੀਏ। ਮੈਂ ਆਪਣੀਆਂ ਧੀਆਂ ਬੱਚੀਆਂ ਨੂੰ ਬੇਨਤੀ ਕਰਾਂਗਾ ਜੋ ਕੁਝ ਗੁਰੂ ਦੇ ਦਰ ਤੋਂ ਮਿਲ ਸਕਦਾ ਨਾ ਉਹ ਧਾਗੇ ਤਬੀਤਾਂ ਵਿੱਚੋਂ ਨਹੀਂ ਮਿਲਣਾ। ਪ੍ਰਭ ਕੀ ਸ਼ਰਨ, ਮੈਂ ਤੁਹਾਡੇ ਕੋਲੋਂ ਬੁਲਵਾਉਣਾ ਇਹ ਸ਼ਬਦ, ਪ੍ਰਭ ਕੀ ਸ਼ਰਨ। ਨਾਰਾਜ਼ ਲੱਗਦੇ ਹੋ, ਪ੍ਰਭ ਕੀ ਸ਼ਰਨ, ਯਾਦ ਤੁਹਾਨੂੰ ਸ਼ਬਦ ਨਹੀਂ ਯਾਦ, ਮੈਂ ਪੂਰਾ ਬੋਲ ਦੇਣਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਹੁਣ ਬੋਲੋ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਅੱਜ ਜਿਹੜੀ ਸੁਚੱਜੀ ਮਾਂ ਹੈ ਨਾ, ਉਹ ਪਰਨ ਕਰਕੇ ਜਾਇਓ ਗੁਰੂ ਅਰਜਨ ਪਾਤਸ਼ਾਹ ਜੀ, ਜੇ ਤੇਰੇ ਪੁੱਤ ਨੂੰ ਤੱਤੀ ਬਾਂਹ ਨਹੀਂ ਨਾ ਲੱਗੀ ਤਾਂ ਮੈਨੂੰ ਆਸ ਹੈ ਤੂੰ ਮੇਰੇ ਪੁੱਤ ਨੂੰ ਵੀ, ਮੇਰੀ ਧੀ ਨੂੰ ਵੀ ਤੱਤੀ ਬਾਂਹ ਨਹੀਂ ਲੱਗਣ ਦੇਵੇਂਗਾ। ਅੱਜ ਤੋਂ ਬਾਅਦ ਮੈਂ ਕਿਸੇ ਧਾਗੇ ਤਵੀਤਾਂ ਕੋਲ ਨਹੀਂ ਜਾਣਾ, ਮੈਂ ਤੇਰੇ ਕੋਲ ਜਾਣਾ। ਆ ਤੁਹਾਡੇ ਸਾਹਮਣੇ ਨੇ ਨਿੱਤ ਦਿਹਾੜੇ, ਹੁਣ ਤਾਂ ਫੇਸਬੁੱਕ 'ਤੇ ਆਉਂਦਾ ਭਈ ਬਾਬਾ ਜੀ ਸੇਬ ਨੂੰ ਦੰਦੀ ਵੱਢੀ, ਅਤੇ ਉਹ ਅਮੈਰੀਕਾ ਦਾ ਬੰਦਾ ਗਿਆ ਸੀ, ਉਹ ਕਹਿੰਦੇ ਕੰਪਨੀ ਦਾ ਨਾਂ ਰੱਖਣਾ, ਬਾਬਾ ਜੀ ਸੇਬ ਖਾ ਰਹੇ ਸੀ, ਕਹਿੰਦੇ ਇਹਦੇ ਨਾਂ 'ਤੇ ਐਪਲ ਦਾ ਨਾਂ ਰੱਖ ਦੇ। ਅਤੇ ਅੱਜ ਦੁਨੀਆ 'ਚ ਚੜ੍ਹਦੀ ਕਲਾ ਤਾਂ ਹੈ ਕਿਉਂਕਿ ਇੰਡੀਆ ਦੇ ਸਾਧ ਨੇ ਉਹਨੂੰ ਉਹ ਥਾਪੜਾ ਦਿੱਤਾ ਸੀ। ਤੁਸੀਂ ਦੇਖੋ ਕਿੱਡੀ ਨੇਰ ਕਰਦੀ ਆਈ ਹੋਈ ਹੈ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਨਾਨਕ ਨੇ ਕਦੇ ਨਹੀਂ ਤੁਹਾਨੂੰ ਲੁੱਟਣਾ, ਕਦੇ ਨਹੀਂ ਤੁਹਾਨੂੰ ਠੱਗਣਾ। ਇਹ ਗੁਰੂ ਦਾ ਲੜ ਪਕੜ ਲਓ, ਘੁੱਟ ਕੇ ਪਕੜ ਲਓ ਇਸ ਗੁਰੂ ਦਾ ਲੜ। ਆ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਹਰ ਰੋਜ਼ ਅਸੀਸਾਂ ਦਿੰਦਾ। ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਉਦੋਂ ਅਸੀਂ ਭਾਈ ਸਾਹਿਬ ਨੂੰ ਵਾਰ ਵਾਰ ਕਹਿੰਦੇ ਹਾਂ, ਸ਼ਬਦ ਪੜ੍ਹੋ ਪੂਤਾ, ਵਾਹ ਪੂਤਾ, ਮਾਤਾ ਕੀ ਅਸੀਸ। ਉਦੋਂ ਸ਼ਬਦ ਪੜਵਾਉਂਦੇ ਹਾਂ, ਦੂਜੇ ਦਿਨ ਬੱਚਾ ਢਿੱਲਾ ਹੋ ਗਿਆ ਅਤੇ ਉਹ ਲੈ ਕੇ ਉਹਦੇ ਸਾਧ ਕੋਲ ਚਲੇ ਜਾਂਦੇ, ਕਿਸੇ ਨਕਲੀ ਦੇਹਧਾਰੀ ਕੋਲ ਚਲੇ ਜਾਂਦੇ ਹਾਂ ਵੀ ਮੇਰੇ ਬੱਚੇ ਨੂੰ। ਹੁਣ ਉਹਨੇ ਘੰਟਾ ਵਿਚਾਰੇ ਨੇ ਰੋ ਲਿਆ, ਦੋ ਘੰਟੇ ਰੋ ਲਿਆ ਅਤੇ ਬਾਬੇ ਨੇ ਧਾਗਾ ਬੰਨ੍ਹ ਦੇਣਾ, ਅਤੇ ਅਸੀਂ ਕਹਿੰਦੇ ਵੀ ਬਾਬੇ ਦੇ ਧਾਗਾ ਬੰਨ੍ਹਣ ਕਰਕੇ ਉਹ ਨਹੀਂ, ਬੱਚਾ ਦੋ ਘੰਟੇ ਰੋ ਕੇ ਵਿਚਾਰਾ ਵੈਸੀ ਥੱਕ ਗਿਆ, ਉਹਨੇ ਚੁੱਪ ਕਰ ਜਾਣਾ ਸੀ। ਦੋ ਘੰਟੇ ਤੋਂ ਬਾਅਦ ਬੱਚਾ ਕਿੰਨਾ ਕੁ ਰੋਏਗਾ, ਆਖਿਰਕਾਰ ਉਹਨੇ ਵੈਸੇ ਹੀ ਚੁੱਪ ਕਰ ਜਾਣਾ ਸੀ। ਸਾਨੂੰ ਭੁਲੇਖਾ ਲੱਗਦਾ। ਮੈਂ ਬੇਨਤੀ ਕਰਾਂ, ਸਿੱਖੀ ਆਹ ਚੀਜ਼ ਹੈ, ਗੁਰੂ 'ਤੇ ਇੰਨਾ ਅਟੁੱਟ ਵਿਸ਼ਵਾਸ ਹੋ ਜਾਏ। ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਜਿਸ ਮਨ ਪ੍ਰਗਟਾਇਆ। ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਫਿਰ ਪੜੋ ਇਹ ਪੰਕਤੀ, ਏਕ ਉੱਪਰ ਜਿਸ ਜਨ ਕੀ ਆਸਾ, ਏਕ ਉੱਪਰ ਜਿਸ ਜਨ ਕੀ ਆਸਾ। ਕੋਈ ਸ਼ਬਦ ਹੀ ਲੈ ਜਾਏ ਉਹ ਘਰ ਨੂੰ, ਮੈਂ ਰੋਜ਼ ਤਰਲੇ ਲੈਂਦਾ ਤੁਹਾਡੇ, ਇੱਕ ਦੇ ਉੱਤੇ ਭਰੋਸਾ ਬਣਾ ਲਈਏ। ਅੱਗੇ ਚੱਲੀਏ ਹੁਣ ਆਪਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਿਲਕੁਲ ਅਡੋਲ ਨੇ, ਕੋਈ ਮਨ ਵਿੱਚ ਡਰ ਪੈ ਨਹੀਂ ਅਤੇ ਚੇਚਕ ਨੇ ਕੁਝ ਵੀ ਵਿਗਾੜ ਨਾ ਸਕੀ। ਉਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੜ੍ਹਦੀ ਕਲਾ 'ਤੇ ਆਪਾਂ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਦੇ ਹਾਂ। ਅੱਗੇ ਚੱਲੀਏ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਹਰ ਰੋਜ਼ ਕੋਲ ਬਿਠਾ ਕੇ, ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਬਾਣੀ ਪੜ੍ਹਨੀ, ਬਾਣੀ ਦਾ ਅਭਿਆਸ ਕਰਨਾ, ਬਚਨਾਂ ਦੀ ਜਾਚ ਦੱਸਣੀ ਅਤੇ ਪੁੱਤਰ ਨੂੰ ਘੋੜ ਸਵਾਰੀ ਸਿਖਾਉਣੀ, ਹਥਿਆਰ ਵਿੱਦਿਆ ਸਿਖਾਉਣੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਲਣਾ ਦੇ ਵਿੱਚ ਬਹੁਤ ਹਿੱਸਾ ਹੈ, ਭਾਈ ਗੁਰਦਾਸ ਜੀ ਦਾ ਬਹੁਤ ਵੱਡਾ ਹਿੱਸਾ ਹੈ, ਬਾਬਾ ਬੁੱਢਾ ਜੀ ਦਾ ਬਹੁਤ ਲਾਡਾਂ ਪਿਆਰਿਆਂ ਨਾਲ ਪਾਲਿਆ ਅਤੇ ਹਰ ਪਾਸੇ ਤੋਂ ਗੁਰਮਤ ਦੀ ਇੱਕ ਇੱਕ ਗੱਲ ਕਸਵੱਟੀ ਤੱਕ ਸਿਖਾਈ। ਹੁਣ ਉਹਨਾਂ ਦੀ ਉਮਰ 11 ਸਾਲ ਦੀ ਹੋ ਗਈ। ਆਪਣੇ ਘਰ ਵਿੱਚ ਆਪਾਂ ਇਹ ਤਾਂ ਦੇਖ ਹੀ ਸਕਦੇ, ਗ੍ਰਿਸ਼ਤੀ ਹੈ ਸਾਰੇ, ਆਪਣੇ ਘਰ ਵਿੱਚ ਆਪਣੇ 11 ਸਾਲ ਦਾ ਬੱਚਾ ਖੜਾ ਕੇ ਦੇਖਿਓ ਵੀ ਉਹ ਬੱਚੇ ਦੀ ਉਮਰ ਕਿੰਨੀ ਕੁ ਹੋਏਗੀ, ਕਿਵੇਂ ਦੀ ਕੰਡੀਸ਼ਨ ਹੁੰਦੀ 11 ਸਾਲ ਦੀ ਉਮਰ 'ਚ, ਕਿਹੋ ਜਿਹੀ ਹਾਲਾਤ ਹੁੰਦੀ ਹੈ ਬੱਚੇ ਦੀ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਜਦੋਂ ਉਹਨਾਂ ਦਾ ਪੁੱਤ 11 ਸਾਲ ਦਾ ਹੋਇਆ, ਉਹਨੂੰ ਕੋਲ ਬਿਠਾ ਕੇ ਕਹਿਣ ਲੱਗੇ, ਪੁੱਤ ਮੈਨੂੰ ਅੱਜ ਜਾਂ ਕੱਲ੍ਹ ਗ੍ਰਿਫਤਾਰ ਕਰਕੇ ਲੈ ਜਾਣਾ, ਮੈਨੂੰ ਗ੍ਰਿਫਤਾਰ ਕਰਕੇ ਲੈ ਜਾਣਾ। ਅਤੇ ਪੁੱਤ ਤੂੰ ਅਡੋਲ ਰਹਿਣਾ, ਅਗਲੇਰੀ ਗੁਰੂ ਘਰ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੈ। ਆ ਸੀ ਸਾਡਾ ਬਚਪਨ, ਅਸੀਂ ਤਾਂ ਬੱਚਿਆਂ ਨੂੰ ਸਮਝਾ ਹੀ ਨਹੀਂ ਸਕੇ। ਸਾਡਾ ਤਾਂ 11 ਸਾਲ ਦਾ ਬਚਪਨ ਏਡਾ ਲਿਆਕਤ ਵਾਲਾ, ਏਡਾ ਕੁਆਲੀਫਾਈਡ ਹੈ ਤੇ ਉਹ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰਗੱਦੀ ਤੇ ਬੈਠਣ ਜੋਗਾ ਹੋ ਗਿਆ 11 ਸਾਲ ਦਾ ਬਚਪਨ। ਅੱਜ ਅਸੀਂ ਆਪਣੇ ਬੱਚਿਆਂ ਨੂੰ ਨਿੱਕੀ ਜਿਹੀ ਗੱਲ ਵੀ ਦੱਸ ਨਹੀਂ ਪਾਉਂਦੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਕਿਰਪਾ ਕੀਤੀ, ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰਕੇ ਤੇ ਆਪ ਚਲੇ ਗਏ। ਉਹਨਾਂ ਦੀ ਸ਼ਹਾਦਤ ਹੋ ਗਈ ਗੁਰੂ ਅਰਜਨ ਪਾਤਸ਼ਾਹ ਜੀ ਦੀ। ਸ਼ਹਾਦਤ ਹੋਈ, ਵਾਪਸ ਸੁਨੇਹਾ ਆਇਆ, ਭਰੇ ਦਰਬਾਰ ਵਿੱਚ ਇਵੇਂ ਗੁਰੂ ਕੇ ਸਿੱਖਾਂ ਨੇ ਆ ਕੇ ਉਹ ਸਾਰੀ ਵਾਰਤਾ ਬਿਆਨ ਕੀਤੀ ਵੀ ਉੱਥੇ ਲਾਹੌਰ ਵਿੱਚ ਕੀ ਕੁਝ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨਾਲ ਵਾਪਰਿਆ, ਕਿਵੇਂ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਇਆ, ਕਿਵੇਂ ਉੱਬਲਦੀ ਰੇਤ ਪਾਈ, ਕਿਵੇਂ ਉੱਬਲਦੀ ਦੇਗ ਵਿੱਚ ਉਬਾਲਿਆ, ਸਾਰਾ ਕੁਛ ਉਵੇਂ ਹੀ ਹੋਇਆ ਸੀ। ਆਹ ਤਾਂ ਫੋਟੋਆਂ ਬਣਾਉਣ ਵਾਲੇ ਦਿਖਾਉਂਦੇ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਦੇ ਸਰੀਰ ਦੀਆਂ ਹੱਡੀਆਂ ਨੰਗੀਆਂ ਹੋ ਗਈਆਂ ਸੀ, ਇਹ ਕਦੇ ਫਿਰ ਸਹੀ ਅੱਜ ਆਪਣਾ ਪੱਖ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਭਰੇ ਦਰਬਾਰ ਵਿੱਚ ਸਿੱਖ ਦੱਸ ਰਹੇ ਨੇ ਨਾ, ਭਾਈ ਲੰਗਾਹ ਜੀ, ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹ ਆ ਕੇ ਦੱਸ ਰਹੇ ਨੇ ਵੀ ਲਾਹੌਰ ਵਿੱਚ ਕੀ ਕੁਝ ਵਾਪਰਿਆ ਸੀ। ਹਰ ਬੰਦੇ ਦੀ, ਹਰ ਬੀਬੀ ਦੀ, ਹਰ ਧੀ ਬੱਚੀ ਦੀ ਅੱਖ ਵਿੱਚ ਅੱਥਰੂ ਨੇ। ਅਗਰ ਸੁੱਕੀਆਂ ਅੱਖਾਂ ਨੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਜਿਹੜੇ ਤਖ਼ਤ 'ਤੇ ਬਿਰਾਜਮਾਨ ਨੇ 11 ਸਾਲ ਉਮਰ। ਕੋਈ ਮਨ ਵਿੱਚ ਡਰ, ਭੈ, ਖੌਫ ਕੁਛ ਵੀ ਨਹੀਂ, ਬਿਲਕੁਲ ਅਡੋਲ ਨਹੀਂ। ਸਮਾਂ ਬੀਤਿਆ, ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚੋਂ ਇੱਕ ਨਵਾਂ ਪੱਖ ਉਘੇੜਿਆ, ਕਿਤੇ ਸਿੱਖ ਦੇ ਮਨ ਵਿੱਚ ਭੈ ਨਾ ਬੈਠ ਜਾਏ, ਡਰ ਨਾ ਬੈਠ ਜਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਾਦਤ ਹੋਈ ਸੀ 1606 ਵਿੱਚ, ਯਾਦ ਰਹਿ ਜਾਏਗਾ 1606 ਵਿੱਚ, ਤੇ ਸਤਿਗੁਰ ਜੀ ਨੇ 1609 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਬਣਾਤਾ। ਉਦੋਂ ਇੱਕ ਥੜੇ ਦੇ ਰੂਪ ਵਿੱਚ ਬਣਾਇਆ ਸੀ, ਥੜੇ ਦੇ ਰੂਪ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰ ਦਿੱਤੀ। ਔਰ ਉਸ ਥੜੇ 'ਤੇ ਬੈਠ ਕੇ, ਜਿਵੇਂ ਅੱਜ ਦੀ ਭਾਸ਼ਾ ਵਿੱਚ ਕਹਾਂ, ਅੱਜ ਦੇ ਹਿਸਾਬ ਨਾਲ ਸ਼ਾਮ ਦੇ ਜਦੋਂ 4 ਕੁ ਵੱਜਦੇ ਨੇ, ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਉਂਦੇ ਨੇ, ਉਦੋਂ ਮੇਰਾ ਖਿਆਲ ਹੈ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਤਾਂ ਕੀਤੇ ਹੀ ਹੋਣਗੇ, ਜਾਂ ਅੱਜ TV 'ਤੇ ਤਾਂ ਆਪਾਂ ਦੇਖਦੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਥੱਲੇ ਵਾਲਾ ਵਿਹੜਾ ਹੈ। ਮੇਰਾ ਮੈਂ ਕੋਸ਼ਿਸ਼ ਕਰ ਰਿਹਾ ਵੀ ਗੱਲ ਵਧੇ ਨਾ, ਜਿਹੜਾ ਅਕਾਲ ਤਖਤ ਸਾਹਿਬ ਹੈ ਨਾ, ਉਹਦੀ ਪਹਿਲਾ ਥੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀ, ਛੋਟਾ ਕਮਰਾ ਬਣਾਇਆ ਸੀ, ਉਸ ਤੋਂ ਬਾਅਦ ਇੱਕ ਮੰਜ਼ਿਲ ਬਣੀ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਤਲੀਆਂ ਮੰਜ਼ਿਲਾਂ ਬਣਾਈਆਂ। ਜਿਹੜਾ ਅਜੋਕਾ ਅਕਾਲ ਤਖਤ ਸਾਹਿਬ ਹੈ, ਇਹ ਯਾਦ ਰੱਖੋ ਜੇ 1984 ਵਿੱਚ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਵਿੱਚ ਇਹ ਰੂਪ ਹੈ, ਪਰ ਜਿਹੜਾ ਅਜੋਕਾ ਵੱਡਾ ਢਾਂਚਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਰੁਬ ਚਾਰ। ਕਦੇ ਫਿਰ ਸਹੀ, ਜਿਹੜੇ ਦਰਬਾਰ ਸਾਹਿਬ ਦੀ ਐਂਟਰੀ ਵੀ ਸੀ ਨਾ, ਉਹ ਵੀ ਅਕਾਲ ਤਖਤ ਸਾਹਿਬ ਵੱਲੋਂ ਸੀ। ਆ ਜਿਹੜੀ ਅੱਜ ਐਂਟਰੀ ਹੈ ਜਲਿਆਂਵਾਲੇ ਬਾਗ ਤੋਂ, ਇਹ 1865 ਤੋਂ ਬਾਅਦ ਗੋਰਿਆਂ ਨੇ ਬਦਲੀ ਹੋਈ ਹੈ ਜਲਿਆਂਵਾਲੇ ਬਾਗ ਪਾਸੇ ਤੋਂ। ਪਹਿਲਾਂ ਜਿਹੜੀ ਐਂਟਰੀ ਹੈ ਉਹ ਦਰਬਾਰ ਸਾਹਿਬ ਦੀ ਬਿਲਕੁਲ ਸਿੱਧੀ ਸਾਹਮਣੇ ਅਕਾਲ ਤਖਤ ਸਾਹਿਬ ਦੇ ਨਾਲੋਂ ਹੁੰਦੀ ਸੀ। ਗੱਲ ਖਿਲਰ ਜਾਏਗੀ। ਹੁਣ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਤੇ ਨਾਲ ਢਾਡੀ ਲਿਆਂਦੇ, ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ, ਉਹਨਾਂ ਨੇ ਢਾਡੀ 12 ਗਾਈਆਂ ਅਕਾਲ ਤਖਤ ਸਾਹਿਬ ਦੇ ਸਾਹਮਣੇ। ਅੱਜ ਵੀ ਉਹ ਜਿਹੜੀ ਖੁੱਲ੍ਹੀ ਥਾਂ ਹੈ ਜਿੱਥੇ ਅੱਗੇ ਦਰਸ਼ਨੀ ਡਿਊਟੀ ਹੈ, ਨਾਲ ਉਹਦੇ ਉਹ ਬੇਰੀ ਹੈ ਜਿੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨੇ ਸੀ, ਆਹ ਅਕਾਲ ਤਖਤ ਸਾਹਿਬ ਹੈ ਜਿਹੜੀ ਇਹਦੇ ਵਿੱਚ ਥਾਂ ਹੈ। ਇੱਥੇ ਢਾਡੀ 12 ਗਾਈਆਂ ਜਾਂਦੀਆਂ ਸੀ। ਇੱਕ ਪਲ ਮੈਂ ਰੁਕਣ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। 22 ਵਾਰਾਂ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਨੇ। 22 ਵਾਰ ਹੁੰਦੀ ਹੈ ਉਹ ਕਿਸੇ ਯੋਧਿਆਂ ਦੇ ਆਪਸ ਵਿੱਚ ਹੀ ਉਹ ਜੰਗ ਦੇ ਦ੍ਰਿਸ਼ ਨੂੰ ਪੇਸ਼ ਕਰਨਾ, ਜਦੋਂ ਐਨ ਪੂਰੇ ਜ਼ੋਰਾਂ 'ਤੇ ਜੰਗ ਲੜਿਆ ਜਾ ਰਿਹਾ ਹੋਵੇ ਉਹਨੂੰ ਵਾਰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ ਨੇ, ਪਰ ਤੁਸੀਂ ਹੈਰਾਨ ਹੋਵੋਗੇ, ਗੁਰੂ ਜੀ ਨੇ ਆਪਣੇ ਆਪ ਨੂੰ ਢਾਡੀ ਵੀ ਕਿਹਾ ਪਰ ਵਾਰ ਹਮੇਸ਼ਾ ਗਾਉਂਦੇ ਰਾਗੀ ਸਨ। ਇਹ ਬੜੀ ਅਜੀਬ ਗੱਲ ਹੈ, ਹੋਵੇ ਵਾਰ ਪਰ ਗਾਵੇ ਰਾਗੀ। ਅੱਜ ਵੀ ਤੁਸੀਂ ਦੇਖਦੇ ਹੋ ਆਸਾ ਕੀ ਵਾਰ, ਆਸਾ ਕੀ ਵਾਰ ਹੈ ਤਾਂ ਵਾਰ ਹੈ ਪਰ ਗਾਉਂਦੇ ਅੱਜ ਵੀ ਰਾਗੀ ਨੇ। ਗੁਰੂ ਜੀ ਨੇ ਆਪਣੇ ਆਪ ਨੂੰ ਢਾਡੀ ਵੀ ਕਿਹਾ, ਹਾਂ ਢਾਡੀ ਬੇਕਾਰ ਕਰ ਲਾਇਆ ਪਰ ਗਾਇਆ ਕਦੇ ਵੀ ਢਾਡੀਆਂ ਨਹੀਂ ਸੀ। ਇਹ ਪਹਿਲੀ ਵਾਰੀ ਹੈ ਜਦੋਂ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਉਹ ਦੋ ਢਾਡੀ ਲਿਆਂਦੇ ਅਤੇ ਢਾਡੀ 12 ਗਵਾਈਆਂ। ਹੁਣ ਦੇਖੋ ਤਿੰਨ ਤਬਦੀਲੀਆਂ ਹੋਈਆਂ ਨੇ, ਬਲਕਿ 4 ਨੇ, ਮੈਂ 4 ਦਾ ਜ਼ਿਕਰ ਕਰਕੇ ਅੱਗੇ ਤੁਰਨਾ। ਪਹਿਲੀ ਤਬਦੀਲੀ, ਕੌਮ ਨੂੰ ਨਿਰਾਸ਼ਾ ਵਿੱਚ ਨਹੀਂ ਜਾਣ ਦਿੱਤਾ, ਬਿਲਕੁਲ ਕੋਈ ਨਿਰਾਸ਼ਤਾ ਨਹੀਂ ਹੈ। ਹਾਲਾਂਕਿ ਉਮਰ 11 ਸਾਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਏਡੀ ਛੋਟੀ ਉਮਰ ਦੇ ਉੱਤੇ ਸਿੱਖ ਕੌਮ ਦਾ ਵਿਸ਼ਵਾਸ ਕਰਨਾ ਕਿੱਡੀ ਵੱਡੀ ਮਹਾਨਤਾ ਹੈ, ਕਿੱਡੇ ਕਿਹੋ ਜਿਹੇ ਸਿੱਖ ਹੋਣਗੇ ਉਹ, ਮੈਂ ਹੈਰਾਨ ਹੁੰਦਾ। ਪਹਿਲੀ ਗੱਲ ਹੈ ਵੀ ਕੌਮ ਦੇ ਵਿੱਚ ਨਿਰਾਸ਼ਤਾ ਨਾ ਆਉਣ ਦੇਣੀ। ਦੂਜੀ ਵੱਡੀ ਗੱਲ ਭਈ ਅਕਾਲ ਤਖ਼ਤ ਸਾਹਿਬ ਬਣਾਉਣਾ। ਤੀਜੀ ਵੱਡੀ ਗੱਲ ਭਈ ਉੱਥੇ ਢਾਡੀਆਂ ਕੋਲੋਂ 12 ਗਵਾਉਣੀਆਂ। ਚੌਥੀ ਵੱਡੀ ਗੱਲ, ਸਤਿਗੁਰਾਂ ਨੇ 2 ਕਿਰਪਾਨਾਂ ਪਹਿਨੀਆਂ। ਉਹਦੇ ਮੈਂ ਥੋੜ੍ਹੇ ਜਿਹੇ ਅਰਥ ਕਰ ਦਿੰਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਕ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਥੋੜ੍ਹੇ ਜਿਹੇ ਅਰਥ ਕਰਦੇ ਹਾਂ, ਗੱਲ ਸਮਝ ਲੱਗ ਜਾਏਗੀ। 2 ਤਲਵਾਰਾਂ ਬੱਧੀਆਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 2 ਕਿਰਪਾਨਾਂ ਪਹਿਨੀਆਂ। ਉਹ ਕਾਹਦੀਆਂ ਕਾਹਦੀਆਂ ਸੂਚਕ ਨੇ, ਕਿਸ ਗੱਲ ਨੂੰ ਪ੍ਰਗਟ ਕਰਦੀਆਂ ਨੇ? ਇੱਕ ਮੀਰੀ ਦੀ, ਇੱਕ ਪੀਰ ਦੀ। ਕਹਿਣ ਲੱਗੇ ਇੱਕ ਰਾਜ ਭਾਗ ਦੀ ਹੈ, ਇੱਕ ਦਰਵੇਸ਼ੀ ਦੀ ਹੈ। ਹੁਣ ਸ਼ਬਦ ਪੜ੍ਹ ਰਹੇ ਸਨ ਡਾਕਟਰ ਗੁਰਨਾਮ ਸਿੰਘ ਜੀ, ਭਾਈ ਗੁਰਦਾਸ ਜੀ ਦੀਆਂ 12 ਵਿੱਚੋਂ। 5 ਪਿਆਲੇ 5 ਪੀਰ, ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ। ਕਹਿੰਦੇ ਗੁਰੂ ਏਡਾ ਵੱਡਾ ਮਹਾਨ ਯੋਧਾ ਹੈ, ਦਲ ਭੰਨਣ ਵਾਲਾ, ਸੂਰਮਿਆਂ ਦੇ ਦਲਾਂ ਦੇ ਦਲ ਖਤਮ ਕਰ ਦੇਣ ਵਾਲਾ। ਹੁਣ ਉੱਥੇ ਫਿਰ ਚੱਲੋ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ। ਸਤਿਗੁਰੂ ਜੀ, ਜਿਹੜੇ ਤੇਰੇ ਨਾਲ 52 ਯੋਧੇ, 52 ਸਿੱਖ ਚੜ੍ਹਦੀ ਕਲਾ ਦੇ ਐਨ ਬਿਲਕੁਲ ਹਰ ਵਕਤ ਗੁਰੂ ਜੀ ਦੇ ਨਾਲ ਰਹਿੰਦੇ ਸਨ, ਤੁਹਾਨੂੰ ਯਾਦ ਹੋਵੇਗਾ ਥੋੜ੍ਹਾ ਜਿਹਾ 52 ਦੀ ਇੱਕ ਗਿਣਤੀ ਹੋਰ ਬੜੀ ਕਮਾਲ ਦੀ ਹੈ। 52 ਹੀ ਕਿੱਤਿਆਂ ਵਾਲੇ ਲੋਕਾਂ ਨੂੰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਾਇਆ ਸੀ। 52 ਕਿੱਤਿਆਂ ਵਾਲੇ ਲੋਕਾਂ ਨੂੰ ਵੀ ਸ਼ਹਿਰ ਬਹੁਤ ਤਰੱਕੀ ਕਰੇ, ਅਤੇ ਉਸੇ ਸ਼ਹਿਰ ਵਿੱਚ 52 ਗੁਰੂ ਕੇ ਸਿੱਖੋ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿੰਦੇ ਨੇ। ਹਿੰਮਤ ਬਾਹਾਂ ਕੋਟ ਗੜ, ਕਹਿੰਦੇ ਤੇਰੇ ਯੋਧਿਆਂ ਦੀਆਂ ਬਾਹਾਂ ਵਿੱਚ ਇੰਨੀ ਹਿੰਮਤ ਹੈ, ਇੰਨੇ ਜੁਝਾਰੂ ਨੇ। ਦਰਵਾਜ਼ਾ ਬਲਕ ਬਖੀਰ ਦੀ, ਬਲਕ ਅਤੇ ਬਖੀਰ, ਬਲਕ ਦਾ ਦਰਵਾਜ਼ਾ ਹੈ ਜਿਹਨੂੰ ਕੋਈ ਕਦੇ ਤੋੜ ਨਹੀਂ ਸਕਿਆ। ਤੇਰੇ ਯੋਧਿਆਂ ਦੀਆਂ ਬਾਹਾਂ ਵਿੱਚ ਏਡੀ ਵੱਡੀ ਤਾਕਤ ਹੈ, ਇਉਂ ਲੱਗਦਾ ਜਿਵੇਂ ਕਿਲਿਆਂ ਦੇ ਦਰਵਾਜ਼ਿਆਂ ਵਰਗੀਆਂ ਹੋਣ। ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਕ ਬਕੀਰ ਦੀ ਨਾਲ ਸਿਪਾਹੀ ਨੀਲ ਨਲ ਨੀਲ ਤੇ ਨਲ ਜੋ ਇੰਜੀਨੀਅਰ ਸਨ ਜਿਨ੍ਹਾਂ ਨੇ ਰਾਮ ਚੰਦਰ ਜੀ ਦੇ ਵੇਲੇ ਜਦੋਂ ਉਹ ਲੰਕਾ ਗਏ ਸੀ ਪੁਲ ਬੰਨਿਆ ਸੀ ਕਹਿੰਦੇ ਉਹਨਾਂ ਨੇ ਤਾਂ ਇਹ ਉਹਨਾਂ ਦਾ ਵਿਚਾਰ ਹੈ ਪਰ ਇੱਕ ਉਦਾਹਰਣ ਲਈ ਹੈ ਭਈ ਉਵੇਂ ਜਿਵੇਂ ਉਹ ਦੋ ਇੰਜੀਨੀਅਰ ਸਨ ਉਹਨਾਂ ਦੇ ਨਾਂ ਬੜਾ ਗਿਣਿਆ ਜਾਂਦਾ ਨੀਲ ਤੇ ਨਲ ਦਾ ਕਹਿੰਦੇ ਤੇਰਾ ਹਰ ਸਿਪਾਹੀ ਨੀਲ ਤੇ ਨਲ ਹੈ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਕੀਰ ਜੀ ਉਹ ਦੁਸ਼ਟਾਂ ਨੂੰ ਸੋਧ ਸੋਧ ਕੇ ਦੱਸਦੇ ਨੇ ਭਈ ਗੁਰੂ ਹਰਗੋਬਿੰਦ ਸਾਹਿਬ ਦਾ ਕਰਕੇ ਹੋ ਜਾਏ ਮਾਰ ਦੁਸ਼ਟਾਂ ਕਰੇ ਤਾਕੀਰ ਜੀ ਤਾਕੀਰ ਮਤਲਬ ਚੇਤਾਵਨੀ ਦਿੰਦੇ ਨੇ ਫਿਰ ਕੀ ਕਹਿੰਦੇ ਨੇ ਪੱਗ ਤੇਰੀ ਕੀ ਜਹਾਂਗੀਰ ਦੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਸਤਾਰ ਤਾਂ ਤੇਰੀ ਹੈ ਜਿਹੜੀ ਸ਼ਹੀਦਾਂ ਦੇ ਖੂਨ ਵਿੱਚ ਰੰਗੀ ਹੋਈ ਹੈ ਜਹਾਂਗੀਰ ਦੀ ਕਾਹਦੀ ਪੱਗ ਹੈ ਜਿਹੜਾ ਪਾਪਾਂ ਦੇ ਵਿੱਚ ਰੰਗੀ ਬੈਠਾ ਹੋਇਆ ਉਹਦੀ ਕਾਹਦੀ ਪੱਗ ਹੈ ਐਡੇ ਵੱਡੇ ਉਸ ਵੇਲੇ ਦੇ ਹਾਕਮ ਨੂੰ ਚੁਣੌਤੀ ਦੇਣੀ ਉਹ ਸੋਚਦਾ ਹੋਏਗਾ ਵੀ ਮੈਂ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਆ 11 ਸਾਲ ਦਾ ਬੱਚਾ ਉੱਚੀ ਸਾਹ ਵੀ ਨਹੀਂ ਰਹੇਗਾ ਪਰ 11 ਸਾਲ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਢਾਡੀ ਵਾਰਾਂ ਗਾਉਂਦੇ ਨੇ ਕਹਿੰਦੇ ਕੀ ਨੇ ਪੱਗ ਤੇਰੀ ਕੀ ਜਹਾਂਗੀਰ ਦੀ ਆਹ ਸੀ ਸਿੱਖੀ ਜਿਹੜੀ ਅਸੀਂ ਅੱਜ ਤੱਕ ਆਪਣੇ ਅੰਦਰ ਪਹੁੰਚਣੀ ਨਹੀਂ ਦਿੱਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਅਡੋਲ ਚੜ੍ਹਦੀ ਕਲਾ ਵਿੱਚ ਅਤੇ ਆਪਣੇ ਆਪ ਵਿੱਚ ਵਿਚਾਰ ਰਹੇ ਨੇ ਹੁਣ ਅੱਗੇ ਚੱਲੀਏ ਦਾਤਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਸਮਾਂ ਭਾਈ ਕੀ ਡਰੋਲੀ ਉੱਥੇ ਸਤਿਗੁਰੂ ਜੀ ਕਈ ਵਾਰੀ ਗਏ ਨੇ ਭਾਈ ਕੀ ਡਰੋਲੀ ਮੋਗੇ ਦੇ ਲਾਗੇ ਹੈ ਤੁਹਾਨੂੰ ਕਿਸੇ ਨੂੰ ਵਕਤ ਮਿਲਿਆ ਹੋਵੇ ਦਰਸ਼ਨ ਕਰਨ ਦੇ ਇੱਥੇ ਬਹੁਤ ਪਿਆਰ ਸੀ ਗੁਰੂ ਸਾਹਿਬ ਜੀ ਦਾ ਅਤੇ ਇੱਥੇ ਵੀ ਕੁਝ ਸਮਾਂ ਰਹੇ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਇੱਥੇ ਵੀ ਰਹੇ ਪਰ ਉਸ ਤੋਂ ਬਾਅਦ ਵਿੱਚ ਹੁਣ ਜਹਾਂਗੀਰ ਬਾਦਸ਼ਾਹ ਦੇ ਨਾਲ ਉਹਨਾਂ ਨੇ ਦੇਖਿਆ ਵੀ ਅਸੀਂ ਤਾਂ ਸੋਚਿਆ ਸੀ ਦੇਖੋ ਹਾਕਮ ਹਮੇਸ਼ਾ ਭੁਲੇਖੇ 'ਚ ਰਿਹਾ ਹਮੇਸ਼ਾ ਭੁਲੇਖੇ 'ਚ ਰਿਹਾ ਉਹ ਕੀ ਭੁਲੇਖੇ 'ਚ ਰਿਹਾ ਉਹਨੂੰ ਇਉਂ ਲੱਗਦਾ ਰਹਿੰਦਾ ਹੈ ਵੀ ਜੇ ਮੈਂ ਦਰਬਾਰ ਸਾਹਿਬ ਦਾ ਦਰਵਾਜ਼ਾ ਬੰਦ ਕਰਦੇ ਹਾਂ ਤਾਂ ਸ਼ਾਇਦ ਸਿੱਖੀ ਦੀ ਗੱਲ ਬੰਦ ਹੋ ਜਾਏਗੀ ਪਰ ਉਹਨੂੰ ਲੱਗਦਾ ਨਹੀਂ ਇਹ ਗੱਲ ਦਾ ਹੁੰਦਾ ਕੀ ਹੈ ਉਹ ਇੱਕ ਦਰਵਾਜ਼ਾ ਬੰਦ ਕਰਦਾ ਇੱਕ ਹੋਰ ਖੁੱਲ੍ਹ ਜਾਂਦਾ ਸਾਹਮਣੇ ਜਹਾਂਗੀਰ ਨੇ ਸੋਚਿਆ ਸੀ ਵੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਮਗਰੋਂ ਸਿੱਖੀ ਦੀ ਆਵਾਜ਼ ਬੰਦ ਹੋ ਜਾਏਗੀ ਪਰ ਸਿੱਖੀ ਦੀ ਆਵਾਜ਼ ਅੱਗੇ ਤਾਂ ਇਕੱਲੇ ਦਰਬਾਰ ਸਾਹਿਬ 'ਚੋਂ ਆਉਂਦੀ ਸੀ ਹੁਣ ਅਕਾਲ ਤਖਤ ਸਾਹਿਬ ਤੋਂ ਵੀ ਆਉਣ ਲੱਗ ਪਈ ਉਹਨਾਂ ਨੇ ਕੁਝ ਗੱਲਾਂ ਇਹੋ ਜਿਹੀਆਂ ਵਧਾ ਚੜ੍ਹਾ ਕੇ ਜਹਾਂਗੀਰ ਨੂੰ ਦੱਸੀਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਨਜ਼ਰਬੰਦ ਕੀਤਾ ਤਾਂ ਕੁਝ ਸਮਾਂ ਉਹ ਅੰਦਰ ਰਹੇ ਮੈਂ ਵਾਰ ਵਾਰ ਪੁੱਛ ਲੈਂਦਾ ਉਹਨਾਂ ਤੁਹਾਡੇ 'ਚੋਂ ਕਿਸੇ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੋਵੇ ਅਤੇ ਵਕਤ ਮਿਲਿਆ ਤਾਂ ਜ਼ਰੂਰ ਜਾਏ ਉੱਥੇ ਜਾ ਕੇ ਗੁਰੂ ਦੀ ਬੜੀ ਵੱਡੀ ਅਜ਼ਮਤ ਦਾ ਪਤਾ ਲੱਗਦਾ ਹੈ ਉੱਥੇ ਜਾ ਕੇ ਪਤਾ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਕੀ ਵਡਿਆਈ ਸੀ ਬਹੁਤ ਵੱਡੇ ਵੱਡੇ ਪਿੱਲਰ ਨੇ ਅਤੇ ਬਹੁਤ ਵੱਡੇ ਵੱਡੇ ਸੰਗਲ ਅੱਜ ਵੀ ਬੰਨੇ ਹੋਏ ਨੇ ਜਿਹੜੇ ਰਾਜਿਆਂ ਦੀਆਂ ਲੱਤਾਂ ਨਾਲ ਬੰਨੇ ਹੁੰਦੇ ਸੀ ਅਤੇ ਉਹਨਾਂ ਸੰਗਲਾਂ ਦੇ ਕਾਰਨ ਉਹਨਾਂ ਦੇ ਪੈਰਾਂ ਲੱਤਾਂ ਵਿੱਚ ਸੋਜਾ ਆ ਜਾਂਦਾ ਸੀ ਉਹ ਸੰਗਲ ਵਿੱਚ ਗੱਡ ਜਾਂਦਾ ਸੀ ਸੰਗਲ ਵਿੱਚ ਗੜ ਜਾਣਾ ਕਿਹੜਾ ਕੋਈ ਦਵਾਈ ਦਿੰਦਾ ਸੀ ਕੀੜੇ ਪਏ ਹੋਏ ਸੀ ਨਿੱਤ ਦਿਹਾੜੇ ਮੌਤ ਨੂੰ ਉਡੀਕ ਰਹੇ ਸਨ ਉਹ ਰਾਜੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਉਹਨਾਂ ਨੇ ਉਹਨਾਂ ਨੂੰ ਮੁਕਤ ਕਰਵਾ ਦਿੱਤਾ ਖੁੱਲ੍ਹੇ ਰਹਿਣ ਲੱਗ ਪਏ ਦੀਵਾਨ ਲੱਗਣ ਲੱਗ ਪਏ ਲੰਗਰ ਪ੍ਰਸ਼ਾਦਾ ਪਾਣੀ ਵਧੀਆ ਮਿਲਣ ਲੱਗ ਪਿਆ ਸੁੱਖਾਂ ਦਾ ਜੀਵਨ ਗੁਜ਼ਾਰਨ ਲੱਗ ਪਏ ਜਦੋਂ ਇੱਧਰਲੇ ਪਾਸੇ ਜਹਾਂਗੀਰ ਬਾਦਸ਼ਾਹ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗਿਆ ਨੂਰ ਜਹਾਂ ਨੇ ਵਾਰ ਵਾਰ ਕਿਹਾ ਉਹਨੂੰ ਅਤੇ ਸ਼ਾਹੀ ਮੀਆਂ ਮੀਰ ਵਰਗਿਆਂ ਨੇ ਨੇੜਤਾ ਬਣਾ ਕੇ ਉਹਦੀ ਕੋਲ ਗੱਲ ਕੀਤੀ ਉਸ ਵੇਲੇ ਉਹ ਡਰ ਗਿਆ ਇੰਨਾ ਅਤੇ ਉਹਨੇ ਗੱਲ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰ ਦਿਓ ਰਿਹਾ ਕਰਨ ਦੇ ਲਈ ਪ੍ਰਬੰਧ ਹੋ ਗਿਆ ਚਿੱਠੀ ਆ ਗਈ ਵੀ ਤੁਹਾਡੀ ਰਿਹਾਈ ਦੇ ਔਡਰ ਆ ਗਏ ਨੇ ਅਤੇ ਉਦੋਂ ਹਰਦਾਸ ਹੁੰਦਾ ਸੀ ਜਿਹੜਾ ਜੇਲਰ ਸੀ ਉੱਥੇ ਦਾ ਭਈ ਇਹ ਰਿਹਾਈ ਦੇ ਹੁਕਮ ਆ ਗਏ ਨੇ ਤੁਸੀਂ ਜਾਵੋ ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣ ਦੀ ਤਿਆਰੀ ਕੀਤੀ ਉਹ ਰਾਜੇ ਗੁਰੂ ਸਾਹਿਬ ਦੇ ਸਾਹਮਣੇ ਖਲੋ ਗਏ, ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਅੱਗੇ ਅਸੀਂ ਦੁੱਖਾਂ ਦੇ ਨਾਲ ਰਹਿਣਾ ਸਿੱਖ ਲਿਆ ਸੀ, ਪਰ ਜੇ ਹੁਣ ਸੁੱਖ ਦਾ ਮੂੰਹ ਦਿਖਾ ਕੇ ਹੁਣ ਦੁੱਖਾਂ ਦੀ ਭੱਠੀ 'ਚ ਝੋਕ ਕੇ ਜਾਏਗਾ ਨਾ, ਹੁਣ ਸਹਾਰਨਾ ਬੜਾ ਔਖਾ ਹੋ ਜਾਣਾ। ਜਾਂ ਤਾਂ ਸਾਨੂੰ ਨਾਲ ਲੈ ਜਾਓ, ਜਾਂ ਫਿਰ ਤੁਸੀਂ ਇੱਥੇ ਰਹੋ, ਇਵੇਂ ਨਾ ਛੱਡ ਕੇ ਜਾਇਓ। ਦੇਖੋ, ਅਸੀਂ ਤਾਂ ਦੱਸ ਹੀ ਨਹੀਂ ਸਕੇ ਸੰਸਾਰ ਨੂੰ, ਗੁਰੂ ਹਰਗੋਬਿੰਦ ਸਾਹਿਬ ਨੇ ਰਿਹਾਈ ਦੇ ਔਡਰ ਵਾਪਸ ਕਰਦੇ, ਹੁਕਮ ਵਾਪਸ ਕਰਦੇ ਵੀ ਮੈਂ ਨਹੀਂ ਜਾਣਾ। ਜਹਾਂਗੀਰ ਕਲਪਿਆ ਪਿਆ ਸੀ, ਉਹ ਕਹਿਣ ਲੱਗੇ ਕਿਉਂ? ਕਹਿਣ ਲੱਗੇ ਨਾ, ਇਹਨਾਂ ਰਾਜਿਆਂ ਨੂੰ ਵੀ ਮੁਕਤ ਕਰ। ਹੁਣ ਉਹ ਚਲਾਕ ਸੀ ਜਹਾਂਗੀਰ, ਉਹਦੇ ਸਿਆਸਤ ਹਮੇਸ਼ਾ ਧੋਖਾ ਕਰਦੀ ਹੈ। ਸਿਆਸਤ ਦੇ ਅੱਖਰੀ ਅਰਥ ਕੀ ਹੁੰਦੇ ਨੇ? ਸਿਆਸ ਪਲੱਸ ਸੱਤ, ਦੋ ਸ਼ਬਦਾਂ ਦਾ ਮੇਲ ਹੈ। ਸਿਆਸ ਦਾ ਮਤਲਬ ਹੁੰਦਾ ਕਾਲਾ, ਸੱਤ ਦਾ ਮਤਲਬ ਹੁੰਦਾ ਸੱਚ। ਜਿਹੜਾ ਸਿਆਸੀ ਬੰਦਾ ਨਾ, ਉਹ ਇਹੋ ਜਿਹਾ ਸੱਚ ਬੋਲਦਾ ਵੀ ਜਿਹੜਾ ਲੋਕਾਂ ਨੂੰ ਲੱਗੇ ਸੱਚ ਪਰ ਹੋਵੇ ਨਾ, ਆਪਣਾ ਨਿਕਲਣ ਨੂੰ ਰਸਤਾ ਕੱਢ ਰੱਖ ਲੈਂਦਾ। ਸਿਆਸੀ ਬੰਦਾ ਬਹੁਤ ਚਲਾਕ ਹੁੰਦਾ। ਹੁਣ ਉਹਨੇ ਜਹਾਂਗੀਰ ਸਿਆਸੀ ਬੰਦਾ ਸੀ, ਉਹਨੇ ਰਸਤਾ ਲੱਭ ਲਿਆ। ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਮੈਂ ਰਾਜੇ ਮੁਕਤ ਕਰ ਦਿੰਦਾ, ਵੀ ਜਿਹੜੇ ਤੁਹਾਡਾ ਪੱਲਾ ਪਕੜ ਕੇ ਚਲੇ ਜਾਣ ਮੈਂ ਉਹਨਾਂ ਨੂੰ ਮੁਕਤ ਕਰ ਦਿਆਂਗਾ। ਹੁਣ ਆਮ ਕਰਕੇ ਕੀ ਹੁੰਦਾ, ਇਹੋ ਜਿਹਾ ਪੱਲਾ ਗਲ 'ਚ ਪਾਇਆ ਹੁੰਦਾ ਗੁਰੂ ਘਰ ਦੇ ਵੇਲੇ ਦੀ ਰਵਾਇਤ 'ਚ ਸੀ। ਉਹਨੇ ਸੋਚਿਆ ਪੱਲੇ ਦਾ ਇੱਕ ਲੜ ਇੱਧਰ ਰਾਜਾ ਪਕੜ ਲਈ, ਇੱਕ ਇੱਧਰ ਦਾ ਪਕੜ ਲਏਗਾ, ਕਿੱਡੀ ਕੁ ਵੱਡੀ ਗੱਲ ਹੈ। ਦੋ ਲੜ ਪਕੜ ਕੇ ਅਗਰ ਦੋ ਰਾਜੇ ਛੱਡ ਵੀ ਦਿਆਂਗਾ ਤਾਂ ਵੀ ਕੋਈ ਵੱਡੀ ਗੱਲ ਨਹੀਂ, ਜਿਹੜਾ ਤੁਹਾਡਾ ਪੱਲਾ ਪਕੜ ਕੇ ਜਾਏਗਾ ਮੈਂ ਉਹਨੂੰ ਮੁਕਤ ਕਰ ਦਿਆਂਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਠੀਕ ਹੈ। ਕਹਿੰਦੇ ਬਿਲਕੁਲ ਠੀਕ ਹੈ। ਸਤਿਗੁਰਾਂ ਨੇ ਰਾਜਿਆਂ ਦੀ ਗਿਣਤੀ ਕੀਤੀ ਵੀ ਕਿੰਨੇ ਨੇ, 52 ਰਾਜੇ ਨੇ। ਸਤਿਗੁਰਾਂ ਨੇ ਇੱਕ ਚੋਲਾ ਸਵਾਇਆ, ਉਹਦੀਆਂ 26 ਕਲੀਆਂ ਇੱਕ ਪਾਸੇ, 26 ਕਲੀਆਂ ਇੱਕ ਪਾਸੇ, ਕੋਈ ਵੱਖਰਾ ਹੀ ਕੱਪੜਾ ਨਹੀਂ ਲੈਣਾ ਲੜ ਪਕੜਾਉਣ ਵਾਸਤੇ। ਪਹਿਨਿਆ ਹੋਏ ਚੋਲੇ ਦੇ ਲੜ ਤਾਂ ਪਕੜ ਹੀ ਸਕਦੇ ਹੋ, ਕੋਈ ਵੱਖਰਾ ਹੀ ਕੱਪੜਾ ਨਹੀਂ ਨਾ ਲੈਣਾ, ਪਹਿਨੇ ਹੋਏ ਚੋਲੇ ਦਾ ਲੜ ਪਕੜ ਸਕਦੇ ਹੋ। ਤੁਹਾਡੇ 'ਚੋਂ ਕੋਈ ਗਿਆ ਹੋਵੇ ਘੁੜਾਣੀ ਕਲਾਂ, ਘੁੜਾਣੀ ਕਲਾਂ, ਉਹ ਅੱਜ ਵੀ ਚੋਲਾ ਪਿਆ ਹੈ, ਉਹ ਅੱਜ ਵੀ ਚੋਲਾ ਪਿਆ 6ਵੇਂ ਪਾਤਸ਼ਾਹ ਦਾ, 52 ਕਲੀਆਂ ਵਾਲਾ। ਤੁਸੀਂ ਪੰਜਾਬ ਦੀ ਧਰਤੀ 'ਤੇ ਜਾਂਦੇ ਹੋ, ਮੈਂ ਹਰ ਰੋਜ਼ ਤੁਹਾਨੂੰ ਬੇਨਤੀ ਕਰਦਾ ਵਾਰ ਵਾਰ, ਇੱਕ ਕਿਤਾਬ ਹੈ ਸ਼੍ਰੋਮਣੀ ਕਮੇਟੀ ਦੀ ਛਪੀ ਹੋਈ, ਗੁਰਦੁਆਰਾ ਕੋਸ਼, ਗੁਰਦੁਆਰਾ ਕੋਸ਼, ਉਹ ਕਿਤਾਬ ਜ਼ਰੂਰ ਨਾਲ ਰੱਖਿਆ ਕਰੋ ਜਦੋਂ ਪੰਜਾਬ ਦੀ ਧਰਤੀ 'ਤੇ ਜਾਂਦੇ ਹੋ। ਮਹਿੰਗੀ ਨਹੀਂ ਹੈ ਬਿਲਕੁਲ, ਬਹੁਤ ਸਸਤੀ ਹੈ, ਤੁਸੀਂ ਨਾਲ ਰੱਖੋ ਜਿੱਧਰਲੇ ਇਲਾਕੇ ਜਾਂਦੇ ਹੋ, ਫੋਲ ਕੇ ਦੇਖ ਲਓ ਵੀ ਇੱਧਰਲੇ ਇਲਾਕੇ 'ਚ ਕਿਹੜੇ ਗੁਰਦੁਆਰੇ ਨੇ, ਜਾਂਦੇ ਜਾਂਦੇ ਦਰਸ਼ਨ ਕਰ ਲਓ। ਉੱਥੇ ਅੱਜ ਵੀ ਚੋਲਾ ਪਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹ 52 ਕਲੀਆਂ ਵਾਲਾ ਚੋਲਾ ਪਾ ਲਿਆ। ਅਤੇ ਹੁਣ 52 ਕਲੀਆਂ ਦੇ ਰਾਜਿਆਂ ਨੇ ਪਕੜ ਕੇ ਜਦੋਂ ਨਿਕਲਣ ਲੱਗੇ, ਉੱਥੋਂ ਦਾ ਜਿਹੜਾ ਜੇਲਰ ਸੀ ਨਾ, ਉਹ ਰੋ ਪਿਆ ਬਹੁਤ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਬਹੁਤ ਰੋਇਆ। ਸਾਹਿਬ ਨੇ ਗੱਲ ਵੱਕੜੀ 'ਚ ਲਿਆ, ਕਹਿਣ ਲੱਗੇ, ਹਰਦਾਸ ਬੜੀ ਅਜੀਬ ਪ੍ਰੀਤ ਹੈ ਤੇਰੀ ਬਈ, ਅੱਜ ਤੱਕ ਵਾਰ ਵਾਰ ਸੋਚਾਂ ਸੋਚਦਾ ਸੀ ਵੀ ਮੈਂ ਕਦੋਂ ਇੱਥੋਂ ਜਾਵਾਂ, ਰਿਹਾਈ ਹੋ ਜਾਏ। ਕਿਉਂਕਿ ਗਵਾਲੀਅਰ ਦੇ ਕਿਲੇ ਦੀ ਇੱਕ ਖੂਬੀ ਹੈ, ਉਹ ਖੂਬੀ ਇਹ ਸੀ ਵੀ ਇੱਥੇ ਕੋਈ ਵੀ ਕੈਦੀ ਆਉਂਦਾ ਤਾਂ ਆਪਣੇ ਪੈਰਾਂ 'ਤੇ ਤੁਰ ਕੇ ਸੀ, ਪਰ ਜਾਂਦਾ ਹੋਇਆ ਅਰਥੀ ਬਣ ਕੇ ਜਾਂਦਾ ਸੀ। ਇਹ ਪਹਿਲੀ ਵਾਰੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਕਿਲੇ ਵਿੱਚੋਂ ਆਪਣੇ ਪੈਰਾਂ 'ਤੇ ਆਏ ਅਤੇ ਆਪਣੇ ਪੈਰਾਂ 'ਤੇ ਚੱਲੇ ਨੇ। ਇੱਥੋਂ ਕੋਈ ਕਦੇ ਮੁਕਤ ਨਹੀਂ ਸੀ ਹੋਇਆ, ਉਹ ਡੈਥ ਹੁੰਦੀ ਸੀ ਉਹਦੀ, ਉਹਨੂੰ ਤਦ ਹੀ ਲੈ ਕੇ ਜਾਂਦੇ ਸੀ, ਗਵਾਲੀਅਰ ਦੇ ਕਿਲੇ 'ਚੋਂ ਜਿਉਂਦਾ ਨਹੀਂ ਸੀ ਜਾਂਦਾ। ਅਤੇ ਜਿਹੜੀ ਬੇਨਤੀ ਕਰਨ ਲੱਗਾ ਸੀ ਉਹਨੂੰ ਧਿਆਨ ਵਿੱਚ ਰੱਖਿਓ। ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਲਈ ਉਹ ਅਰਦਾਸ ਰੋ ਰਿਹਾ। ਸਾਹਿਬ ਕਹਿਣ ਲੱਗੇ ਵੀ ਪਹਿਲਾਂ ਤੂੰ ਕਹਿੰਦਾ ਸੀ ਵੀ ਜਾਵੇ ਅਤੇ ਹੁਣ ਚੱਲਣਾ ਅਤੇ ਰੋਣ ਲੱਗਿਆ। ਉਹ ਕਹਿਣ ਲੱਗਿਆ, ਪਾਤਸ਼ਾਹ ਇਹ ਗੱਲ ਨਹੀਂ ਹੈ, ਗੱਲ ਮੈਂ ਇਹ ਪੁੱਛਣੀ ਚਾਹੁੰਦਾ ਤੁਹਾਨੂੰ ਭਈ, ਇਹ ਜਿਨ੍ਹਾਂ ਨੂੰ ਤੂੰ ਲੜ ਪਕੜਾ ਕੇ ਤੁਰਨ ਲੱਗਾ, ਇਹ ਸਿੱਖ ਨੇ? ਸਾਹਿਬ ਕਹਿੰਦੇ ਨਹੀਂ, ਇਹ ਕੱਲ੍ਹ ਸਿੱਖ ਬਣ ਜਾਣਗੇ ਕਹਿੰਦੇ ਨਹੀਂ। ਇਹ ਰਿਸ਼ਤੇਦਾਰ ਨੇ ਕਹਿੰਦੇ ਨਹੀਂ। ਕਹਿੰਦੇ ਫਿਰ ਇਹਨਾਂ ਦੇ ਪਿੱਛੇ ਰਿਹਾਈ ਕਿਉਂ ਨਹੀਂ ਸੀ ਹੋਣ ਰਹੀ? ਹੁਣ ਸੁਣੋ ਜੇ ਧਿਆਨ ਨਾਲ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਗੱਲ ਕਹੀ ਸੀ ਬਹੁਤ ਗਜਬ ਦੀ। ਕਹਿਣ ਲੱਗੇ ਜਿਹੜਾ ਵੀ ਦੁਨੀਆਂ ਦੇ ਅੰਦਰ ਮਨੁੱਖ ਇੱਕ ਵਾਰੀ ਕਹਿ ਦੇਵੇ ਵੀ ਗੁਰੂ ਮੈਂ ਤੇਰਾ ਹੈ, ਸੱਚ ਕਰਕੇ ਜਾਣਿਓ ਮੈਂ ਉਹਦੇ ਨੇੜੇ ਤੱਤੀ ਬਾਂਹ ਨਹੀਂ ਆਉਣ ਦਿਆਂਗਾ। ਨਹੀਂ ਸਿੱਖ ਬਣਨਾ ਇਹਨੇ ਨਾ ਬਣਨ ਦਿਓ, ਕੋਈ ਚੱਕਰ ਨਹੀਂ। ਇਹ ਸਿੱਖ ਵੀ ਨਹੀਂ, ਇਹਨਾਂ ਸਿੱਖ ਬਣਨਾ ਵੀ ਨਹੀਂ। ਇਹ ਬਾਈਧਾਰ ਦੇ ਰਾਜੇ ਸਨ, ਗੁਰੂ ਗੋਬਿੰਦ ਸਿੰਘ ਦੇ ਵੇਲੇ ਜੰਗ ਲੜਦੇ ਰਹੇ, ਯਾਦ ਰੱਖਿਓ। ਜੇ ਗੱਲ ਲੰਮੀ ਹੋ ਜਾਂਦੀ, ਮੈਂ ਹਰ ਵਾਰੀ ਕੋਸ਼ਿਸ਼ ਕਰਨਾ, ਇਸ ਗਵਾਲੀਅਰ ਦੇ ਕਿਲ੍ਹੇ 'ਚੋਂ ਸਿਰਫ ਇੱਕ ਰਾਜੇ ਦੀ ਮੈਂ ਗੱਲ ਦੱਸਣ ਲੱਗਾ। ਜੇ ਤੁਸੀਂ ਪਕੜ ਵਿੱਚ ਰੱਖੋਗੇ, ਇੱਕ ਰਾਜੇ ਦੀ ਗੱਲ ਦੱਸਣ ਲੱਗਾ। ਇਸ ਗਵਾਲੀਅਰ ਦੇ ਕਿਲ੍ਹੇ 'ਚੋਂ ਇੱਕ ਰਾਜਾ ਮੁਕਤ ਕੀਤਾ ਸੀ, ਉਹਦਾ ਨਾਮ ਸੀ ਤਾਰਾ ਚੰਦ। ਤਾਰਾ ਚੰਦ ਦੇ ਪੁੱਤ ਦਾ ਨਾਂ ਹੈ ਦੀਪ ਚੰਦ, ਦੀਪ ਚੰਦ ਦੇ ਪੁੱਤ ਦਾ ਨਾਂ ਹੈ ਭੀਮ ਚੰਦ। ਭੀਮ ਚੰਦ ਨੂੰ ਜਾਣਦੇ ਹੋ ਬਾਬੂ ਜੀ, ਭਗਾਣੀ ਦਾ ਯੁੱਧ ਲੜਿਆ ਸੀ। ਭੀਮ ਚੰਦ ਦਾ ਪੁੱਤ ਹੈ ਅਜਮੇਰ ਚੰਦ, ਜਿਹਨੇ ਬਹੁਤ ਜੰਗ ਲੜੇ। ਤਾਰਾ ਚੰਦ, ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ, ਦੀਪ ਚੰਦ ਦਾ ਪੁੱਤ ਹੈ ਭੀਮ ਚੰਦ, ਭੀਮ ਚੰਦ ਦਾ ਪੁੱਤ ਹੈ ਅਜਮੇਰ ਚੰਦ, ਜਿਹਨੇ ਬਾਈਧਾਰ ਦੇ ਰਾਜੇ ਨੇ ਅੱਗੇ ਲਾ ਕੇ ਜੰਗ ਲੜੀ ਸੀ। ਇਹਨਾਂ ਦੇ ਬਜ਼ੁਰਗਾਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ 'ਚ ਛੁਡਵਾਇਆ ਸੀ। ਸਿੱਖੀ ਕਿੱਡੀ ਮਹਾਨ ਸੀ, ਅਸੀਂ ਕਿੱਡੀ ਸੰਕੋਚਵੀ ਜੀ ਬਣਾ ਕੇ ਰੱਖ ਲਈ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਿੱਖ ਵੀ ਨਹੀਂ, ਇਹਨਾਂ ਸਿੱਖ ਬਣਨਾ ਵੀ ਨਹੀਂ, ਫਿਰ ਵੀ ਕਿਉਂ ਛੁਡਵਾ ਰਹੇ ਹੋ? ਕਹਿਣ ਲੱਗੇ ਗੁਰੂ ਨਾਨਕ ਦਾ ਘਰ ਹੈ। ਗੁਰੂ ਨਾਨਕ ਦਾ ਕੋਈ ਰਿਸ਼ਤੇਦਾਰ ਬਾਬਰ ਦੀ ਕੈਦ ਵਿੱਚ ਨਹੀਂ ਸੀ। ਗੁਰੂ ਨਾਨਕ ਦਾ ਕੋਈ ਰਿਸ਼ਤੇਦਾਰ ਬਾਬਰ ਦੀ ਕੈਦ ਵਿੱਚ ਨਹੀਂ ਸੀ, ਪਰ ਗੁਰੂ ਨਾਨਕ ਬਾਬਰ ਨੂੰ ਜਾ ਕੇ ਕਹਿੰਦਾ ਵੀ ਇਹਨਾਂ ਨੇ ਬਦੋਸ਼ੀਆਂ ਨੂੰ ਕਿਉਂ ਪਕੜਿਆ ਹੋਇਆ। ਸਿੱਖ ਤਾਂ ਬਹੁਤ ਪਰਉਪਕਾਰੀ ਹੈ, ਬਹੁਤ ਪਰਉਪਕਾਰੀ ਹੈ। ਦਾਤਾਰ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜੋ ਨਰ ਆਰਤ, ਆਰਤ ਦਾ ਮਤਲਬ ਹੁੰਦਾ ਦੁਖਿਆਰਾ, ਜੋ ਨਰ ਆਰਤ ਕਹਿ ਇੱਕ ਬੇਰਾ, ਸ਼੍ਰੀ ਹਰਗੋਬਿੰਦ ਮੈਂ ਅਬ ਤੇਰਾ, ਕਿਆ ਗਿਣਤੀ ਜੋ ਇਹਾਂ ਬਚਾਵਨ, ਨਿਕਟ ਨਾ ਦੂਤ ਦੇਹੂੰ ਤੇ ਆਵਨ। ਇੱਕ ਵਾਰੀ ਕਹਿ ਤਾ ਦੇ ਸਤਿਗੁਰੂ ਮੈਂ ਤੇਰਾ, ਮੈਂ ਨੇੜੇ ਤੱਤੀ ਬਾਂਹ ਨਹੀਂ ਲੱਗਣ ਦਿਆਂਗਾ। ਸਾਡੇ ਕੋਲ ਕਹੀ ਨਹੀਂ ਹੁੰਦਾ। ਸਮਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦਾ। ਇਉਂ ਲੱਗਣ ਲੱਗ ਪੈਂਦਾ ਵੀ ਅਜੇ ਆਪਾਂ ਗੱਲ ਸ਼ੁਰੂ ਜੀ ਉਹ ਕੀਤੀ ਹੈ, ਅਤੇ ਅੱਜ ਆਪਾਂ ਸਮੇਂ ਦੀ ਵਕਿਆ ਨਹੀਂ ਕਰਦੇ, ਫਿਰ ਇੱਥੇ ਸਮਾਪਤ ਕਰਨ ਲੱਗੇ ਹਾਂ। ਕਦੇ ਵਕਤ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੂਰਨ ਜੀਵਨ ਗਾਥਾ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦਾ ਪ੍ਰਸੰਗ ਚੱਲਦਾ, ਅਤੇ ਕੱਲ੍ਹ ਤੋਂ ਉਹੀ ਪ੍ਰਸੰਗ ਦੇ ਬਾਕੀ ਵੱਖੋ ਵੱਖਰੇ ਰੂਪ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਕੋਸ਼ਿਸ਼ ਕਰੀਏ ਆਪਾਂ ਸਭ ਦਾ ਤਿਆਗ ਕਰਕੇ ਸਤਿਗੁਰੂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੀ ਕੌਮ ਦੀ ਬਿਹਤਰੀ ਲਈ, ਕੌਮ ਦੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋੜੀਏ, ਆਪ ਗੁਰੂ ਚਰਨਾਂ ਨਾਲ ਜੁੜੀਏ। ਜਿਹੜੇ ਜਿਹੜੇ ਪ੍ਰੋਗਰਾਮ ਉਡੀਕੇ ਜਾਂਦੇ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਮਦਦ ਕਰਕੇ ਇਸ ਗੱਲ ਦੇ ਯਕੀਨੀ ਬਣਾਈਏ ਵੀ ਅਗਰ ਕੋਈ ਗੁਰੂ ਘਰ ਦੀ ਗੱਲ ਹੁੰਦੀ ਹੈ ਤਾਂ ਅਸੀਂ ਉੱਥੇ ਡਟ ਕੇ ਸਹਿਯੋਗ ਦੇਵਾਂਗੇ। ਸਭਨਾਂ ਦਾ ਹਾਰਦਿਕ ਧੰਨਵਾਦ। ਭੁੱਡਾ ਨਾ ਚਤਾਰਦੇ ਹੋਏ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।